چوپئی جب کو دیکھیے مکھ میں پاون سچن کری دے پلٹاون سرت روپ ٹھانی نمو نمو کرتا چوکھانی.
واہگرو جی کا خالصا واہگرو جی کی فتح. پرم ستکار یوگ سنمان یوگ گرو کا خاص روپ گرو کی ساجی دیواجی گرو خالصا سات سنگت ستگرا پار بخشش کیتی ہے کرپا کیتی ہے رحمت کیتی ہے کہ دین دنیا دے مالک نویں پاتشاہ دھرم رکھک ستگرو شری گرو تیگ بہادر صاحب جی مہاراج جی دے پرم پوتر پاون استھان اور جگو جگ اٹل گر شبد اوتار دساں پاتشاہاں دی جاگدی جوت حاجراں حضور جاہراں جہور سرب کلا بھرپور ستگرو شری گرو گرنتھ صاحب جی مہاراج جی دی پوتر پاون حضوری چ جڑ کے اپنا پوتر پاون سجس کتن اور سربن کرن دا اہو پاگ سپاگ سما سانو ساریاں نو گرو پاتشاہ نے بخشش کر کے بخشیا ہے. جگت گرو پتا ستگرو گرو نانک صاحب دی پوتر کتھا آپ جی سربن کر رہے ہو. میرے صاحباں دا پرتھری جی نال میل ہویا ہے. راجہ پرتھری سی پہلو یوگی بنیا. دو سوال میرے ستگراں دے چرڈاں چ نے رکھے. پادشاہ نے دوواں سوالاں دے جواب دتے. ایک سوال نے کیتا جی یوگ دھارے بنا من نرمل نہیں ہوندا. دوسرا سوال یہ بھی کیتا جی اسی یوگیاں دے وچ پیالہ پی کے تے پھر سرتی چڑھونے ہیں. تسی کیڑا پیالہ گرہن کیتا ہویا؟ تو پادشاہ نے اس ویلے بچن اچارن کیتا سی کہ گڑ کر گیان دھیان کر تاوے کرنی کی کس پائی ہے. پاٹھی پون پریم کا پوچا ترس امیو چوائی ہے. اے پوتر پاون شبد صاحب اچارن کیتا بھی اسی آ پٹھی لائی ہوئی ہے. جویں پرتکھ روپ چ سنسار وچ پٹھیاں لائیاں جاندیاں شراب کڈن واسطے اس پٹھی نو لان دی ودھا جو دسدے ہن کہ پہلو زمین نو کھوتر کے اودے وچ چولہا بنایا جاندا ہے. پھر اودے وچ مٹ آدک مٹی دا بنیا ہویا رکھ کے اپرلے پاسیوں نو مٹی دے نال پوچا لا کے چنگی طرح لپ دتا جاندا اور اودے وچ ایک بریک جی نلی پا دتی جاندی ہے. اور اس کڑے وچ پاون تو پہلا گڑ اودے تے ککر دے سک جا تاوے دے پھل پا کے کسے ایسی گرمیش والی تھان تے رکھ دتا جاندا وی جتھے اودی لاہن بن سکے. پھر اونوں اس کڑے وچ پا کے اگنی لا کے چنگی طرح تپایا جاندا ہے ساڑیا جاندا ہے. وہ اوپر لگی ہوئی نڑی چو پاپ بن کے جو شراب نکلتی ہے اس نو پی کے لوگ مخمور ہوئے پھرتے ہیں. مہاراج جی کہتے یہو جی پٹھی ساڈے اندر لگی ہوئی ہے. اسی اودے وچ گیان دا گڑ پایا جی گڑ نو کچھ سماں رکھ کے انہوں چنگی طرح پگڑایا جاتا وہ سک پائے جاتے. مہاراج جی کہتے اسی گڑ جڑا ہے وہ گیان دا گرہن کیتا تے گیان بھی نواں نہیں گیان ات دا پرانا ہے دیرگھ گیان. وہ گیان دا گڑ پا کے اودے وچ پھر اسی دھیان دے تاوے دے پھل پائے ہوئے. کلا گیان دھیان تے گیان دو چیزاں نے. گرمت وچ کلے دھیان دی کوئی اہمیت نہیں. دھیان دے نال گیان ہونا چاہیدا. گیان ہووے تدے دھیان ہو سکدا. جیڑی چیز ساڈے گیان وچ ہی نہ ہووے اسی اودا دھیان کیویں تار سکدے ہاں؟ کسے بھی چیز دا دھیان تارنا پہلو اودا گیان چاہیدا ہے. کہندے اس طرح پہلو اسی گیان دا گڑ پا کے دھیان دے تاوے دے پھل پا دتے ہاں وچ اور او دے نال پھر اسی شب کرنی دے سک ککر دے او پائے ہوئے نے. پاٹھی پاون جڑا ساڈا دسم دوار ہے اے پٹھی ہے. اس پٹھی دے وچ اسی اس گڑ نو پا کے ککرا دے سک نو پا کے تاوے دے پھل آدک پا کے پھر کہندے اندے اتے اسی پریم دا پوچا لا دتا ہے. دسم دوار دے اتے پٹھی بنا کے او دے چ پریم دا پوچا پا دتا ہے. ਉਹਦੇ ਵਿੱਚ ਜਿਹੜੀ ਸੁਖਮਨਾ ਨਾੜੀ ਹੈ ਸਾਡੀ, ਉਹ ਸੁਖਮਨਾ ਨਾੜੀ ਦੀ ਵਿੱਚ ਨਾਲੀ ਪਾ ਦਿੱਤੀ, ਨਲੀ, ਉਹਦੇ ਵਿੱਚੋਂ ਫਿਰ ਅੰਮ੍ਰਿਤ ਧਾਰਾ ਚੋਂਦੀ ਆ, ਉਸ ਅੰਮ੍ਰਿਤ ਧਾਰਾ ਨੂੰ ਪੀ ਕੇ ਅਸੀਂ ਉਸ ਰਸ ਦੇ ਵਿੱਚ ਮਖਮੂਰ ਹੋ ਗਏ ਹਾਂ। ਇਹੋ ਜਿਹਾ ਰਸ ਪੀਤਾ ਕਿ ਮਹਾਰਾਜ ਜੀ ਕਹਿੰਦੇ ਹੁਣ ਬਾਬਾ ਮਨ ਮਤਵਾਰੋ ਰੇ, ਹੁਣ ਉਸ ਰਸ ਦੇ ਵਿੱਚ ਸਾਡਾ ਮਨ ਮਤਵਾਲਾ ਹੋ ਗਿਆ, ਮਸਤ ਹੋ ਗਿਆ। ਭਰਥਰੀ ਜੀ ਨੂੰ ਇਹ ਗਿਆਨ ਸਾਹਿਬਾਂ ਦਿੱਤਾ, ਇੱਥੋਂ ਅੱਗੇ ਚੱਲੇ ਕੁਝ ਦੂਰੀ ਤੇ ਜਾ ਕੇ ਮਹਾਰਾਜ ਜੀ ਨੂੰ ਭਾਈ ਸਾਹਿਬ ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਮੈਨੂੰ ਭੁੱਖ ਲੱਗੀ ਹੈ। ਪਾਤਸ਼ਾਹ ਵਰਜਿਆ ਨਾ ਰੁਕੇ, ਚਲੇ ਗਏ ਉੱਥੇ ਜਿੱਥੇ ਕੌਡਾ ਰਾਖਸ਼, ਇਹ ਜਗ੍ਹਾ ਜੱਬਲਪੁਰ ਸ਼ਹਿਰ ਹੈ, ਜੱਬਲਪੁਰ ਸ਼ਹਿਰ ਦੇ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਪਵਿੱਤਰ ਸਥਾਨ, ਉਹਨੂੰ ਗੁਰਦੁਆਰਾ ਸ੍ਰੀ ਮੜਾ ਤਾਲ ਸਾਹਿਬ ਵੀ ਕਹਿੰਦੇ ਹਨ। ਮਹਾਰਾਜ ਸੱਚੀ ਪਾਤਸ਼ਾਹ ਦਾ ਪਵਿੱਤਰ ਇਤਿਹਾਸਕ ਸਥਾਨ ਹੈ ਜੱਬਲਪੁਰ ਵਿੱਚ। ਉਥੇ ਕੌਡਾ ਰਾਖਸ਼ ਜੰਗਲ ਦੇ ਵਿੱਚ ਨਿਵਾਸ ਰੱਖਦਾ ਸੀ, ਤੇਲ ਦਾ ਕੜਾਹਾ ਤਪਾਇਆ ਹੋਇਆ। ਭਾਈ ਮਰਦਾਨਾ ਜੀ ਕੌਡੇ ਦੇ ਕਾਬੂ ਆ ਗਏ, ਤੇਲ ਤਪਾਈ ਜਾ ਰਿਹਾ, ਭਾਈ ਬਾਲੇ ਨੂੰ ਨਾਲ ਲੈ ਕੇ ਜਗਤ ਗੁਰੂ ਪਿਤਾ ਜੀ ਇੰਨੇ ਨੂੰ ਜਾ ਪਹੁੰਚੇ, ਅਦ੍ਰਿਸ਼ ਰੂਪ ਸੀ। ਮਹਾਰਾਜ ਜੀ ਕਹਿੰਦੇ ਹਾਂ ਮਰਦਾਨਿਆਂ ਘਰ ਨਹੀਂ ਗਿਆ। ਭਾਈ ਮਰਦਾਨਾ ਜੀ ਦਾ ਸਿਰ ਝੁਕਿਆ ਹੋਇਆ, ਲੱਖਾਂ ਵਿੱਚ ਲਾਜ ਹੈ, ਸ਼ਰਮ ਹੈ। ਮਹਾਰਾਜ ਜੀ ਕਹਿੰਦੇ ਭਾਈ ਮਰਦਾਨਾ ਜੀ ਹੁਣ ਇਹਨੇ ਤੁਹਾਨੂੰ ਤੇਲ ਚ ਪਾ ਕੇ ਤਪਾਉਣਾ ਹੈ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਫਿਰ ਤੁਹਾਡੇ ਆਉਣ ਦਾ ਕੀ ਲਾਭ ਹੋਇਆ, ਐਡੀ ਦੂਰੋਂ ਆਏ ਤੇ ਇਹਨੂੰ ਫਿਰ ਤੇਲ ਦੇ ਵਿੱਚ ਤਲ ਕੇ ਖਾਏਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੇਖਦੇ ਚੱਲੋ ਕੀ ਖੇਡ ਬਣਦੀ ਹੈ। ਮਰਦਾਨੇ ਨੂੰ ਵੀ ਦਿਸ ਰਹੇ ਨੇ, ਬਾਲੇ ਨੂੰ ਵੀ ਦਿਸ ਰਹੇ ਨੇ, ਪਰ ਕੌਡੇ ਨੂੰ ਨਜ਼ਰ ਨਹੀਂ ਪਏ ਆਉਂਦੇ। ਜਦੋਂ ਭਾਈ ਮਰਦਾਨੇ ਨੂੰ ਤਪਦੇ ਹੋਏ ਤੇਲ ਦੇ ਕੜਾਹੇ ਚ ਪਾਇਆ ਤੇ ਭਾਈ ਮਰਦਾਨੇ ਤਰਾਏ ਤਰਾਏ ਗੁਰੂ ਨਾਨਕ ਸਾਹਿਬ ਬਚਾਓ, ਤੇ ਤਪਦਾ ਹੋਇਆ ਤੇਲ ਦਾ ਕੜਾਹਾ ਗੁਰੂ ਸਾਹਿਬ ਜੀ ਦੀ ਸ਼ੀਤਲ ਨਿਗਾਹ ਪੈਂਦਿਆਂ ਠੰਡਾ ਠਾਰ ਹੋ ਗਿਆ। ਉਸੇ ਵੇਲੇ ਕੌਡਾ ਹੈਰਾਨ, ਤਪਤ ਕੜਾਹਾ ਬੁੱਝ ਗਿਆ, ਗੁਰ ਸ਼ੀਤਲ ਨਾਮ ਦਿਓ। ਤਪਦਾ ਹੋਇਆ ਤੇਲ ਦਾ ਕੜਾਹਾ ਸ਼ਾਂਤ ਹੋ ਗਿਆ। ਮਹਾਰਾਜ ਜੀ ਦੀ ਕਲਾ ਵਰਤੀ ਕੌਡੇ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ, ਕੌਣ ਹੋ? ਮਹਾਰਾਜ ਕਹਿੰਦੇ ਜਿਸ ਦੀ ਉਡੀਕ ਪਿਆ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਟਹਿਲ ਕੀਤੀ ਕੌਡੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਫਲ ਫਰੂਟ ਲਿਆ ਕੇ ਸਤਿਗੁਰਾਂ ਦੇ ਚਰਨਾਂ ਚ ਭੇਟ ਕੀਤੇ ਹਨ। ਜਿਵੇਂ ਕੌਡੇ ਦਾ ਸਤਿਗੁਰਾਂ ਨੇ ਉਧਾਰ ਕੀਤਾ ਹੈ, ਆਓ ਇਸ ਪਵਿੱਤਰ ਪਾਵਨ ਕਥਾ ਨੂੰ ਸਰਵਣ ਕਰਨ ਤੋਂ ਪਹਿਲਾਂ ਜਗਤ ਗੁਰੂ ਪਿਤਾ ਪ੍ਰਾਣ ਕੋ ਆਧਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤਿਨਾਂ ਦੇ ਪਵਿੱਤਰ ਪਾਵਨ ਸਵਰੂਪ ਔਰ ਉਨ੍ਹਾਂ ਦੇ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਵਿੱਚ ਵਸਾਉਂਦਿਆਂ ਧਾਰਨ ਕਰਦਿਆਂ ਹੋਇਆ ਆਖੀਏ ਜੀ ਸਤਨਾਮ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਕਿਉਂ ਪਈ ਫਲ ਜੇ ਉਤੇ ਆ ਗਏ ਸੁਖਦਾਈ, ਸੋ ਉਚਾਈ ਦੀਏ ਰਾਤ ਜਿਤਾਈ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਨੂੰ ਇਸ਼ਾਰਾ ਕੀਤਾ, ਮਰਦਾਨਾ ਜੀ ਤੁਹਾਨੂੰ ਭੁੱਖ ਲੱਗੀ ਏ, ਲੋ ਫਲ ਛਕੋ। ਭਾਈ ਮਰਦਾਨਾ ਜੀ ਨੇ ਫਲ ਛਕੇ, ਜਿਹੜੇ ਫਲ ਸਤਿਗੁਰਾਂ ਦੇ ਅੱਗੇ ਪਏ ਹੋਏ ਸਨ ਸੁਖਦਾਤੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹ ਫਲ ਚੁੱਕ ਕੇ ਕੌਡੇ ਰਾਖਸ਼ ਨੂੰ ਦਿੱਤੇ ਹਨ।
ਜਬ ਕੌਡੇ ਕੀਏ ਮੁਖ ਮੈਂ ਪਾਵਨ, ਦਾਖਿਨ ਕਰੀ ਦੇ ਪਲਟਾਵਨ।
ਜਿਹੜਾ ਫਲ ਸਤਿਗੁਰਾਂ ਦੇ ਹੱਥ ਨੂੰ ਛੂ ਗਿਆ ਉਹ ਤਾਂ ਅੰਮ੍ਰਿਤ ਹੋਣਾ ਹੀ ਸੀ ਨਾ, ਅੰਮ੍ਰਿਤ ਹੀ ਬਣ ਗਿਆ ਉਹ ਫਲ। ਉਹ ਫਲ ਜਦੋਂ ਕੌਡੇ ਰਾਖਸ਼ ਨੇ ਆਪਣੇ ਮੂੰਹ ਵਿੱਚ ਪਾਇਆ ਤੇ ਮੁੱਖ ਵਿੱਚ ਪਾਉਂਦਿਆਂ ਕੌਡੇ ਰਾਖਸ਼ ਜੀ ਦੇ ਪਲਟ ਗਏ। ਤਤ ਛਿਦ ਉਸੇ ਵੇਲੇ ਦੀ ਦੇਹ ਤਬਦੀਲ ਹੋ ਗਈ, ਜਿਹੜੀ ਰਾਖਸ਼ਾਂ ਵਾਲੀ ਦੇਹ ਸੀ ਉਹ ਬਦਲ ਗਈ।
ਸੁਰ ਸਰੂਪ ਹੈ ਉਸਤੇ ਤਿਠਾਨੀ, ਨਮੋ ਨਮੋ ਕਰਤਾ ਚਿਉ ਖਾਨੀ।
ਸਰੂਪ ਹੋ ਗਿਆ, ਦੇਵਤਿਆਂ ਵਾਲੀ ਦੇਹ ਬਣ ਗਈ। ਦੇਵਤਿਆਂ ਦਾ ਸਰੀਰ ਹੁੰਦਾ ਖਾਲਸਾ ਜੀ ਪ੍ਰਕਾਸ਼ ਰੂਪ, ਦਿਵਿਆ ਨਾਮ ਪ੍ਰਕਾਸ਼ ਦਾ ਹੈ, ਤੇ ਪ੍ਰਕਾਸ਼ ਰੂਪ ਹੋ ਗਿਆ ਸਰੀਰ, ਦੇਵਤਿਆਂ ਦੇ ਸਮਾਨ ਹੋਇਆ ਤੇ ਕੌਡਾ ਰਾਖਸ਼ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਉਸਤਤ ਕਰਨ ਲੱਗਾ। ਕਹਿਣ ਲੱਗਾ ਹੇ ਪਾਤਸ਼ਾਹ, ਹੇ ਚੌ ਖਾਣੀਆਂ ਦੇ ਸਿਰਜਣਹਾਰ, ਹੇ ਅੰਡਜ ਜੇਰਗ ਸੇਤ ਯੁਤਪੁਜ ਚਾਰ ਖਾਣੀਆਂ ਦੇ ਰਚਨਹਾਰ, ਤੁਹਾਨੂੰ ਮੇਰੀ ਨਮਸਕਾਰ ਹੈ, ਨਮਾਮ ਹੈ, ਨਵਾਮ ਹੈ ਗਰੀਬ ਨਵਾਜ ਜੀ।
ਨਿਰਗੁਣ ਸਰਗੁਣ ਤੋਰ ਸਰੂਪਾ ਮਨ ਬਾਣੀ ਤੇ ਪਰ ਅਨੁਪਾ।
ਮਹਾਰਾਜ ਜੀ ਤੁਹਾਡਾ ਸਰੂਪ ਨਿਰਗੁਣ ਵੀ ਹੈ ਤੇ ਸਰਗੁਣ ਵੀ ਹੈ, ਤੁਸੀਂ ਨਿਰਗੁਣ ਵੀ ਆਪ, ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਮਹਾਰਾਜ ਤੁਸੀਂ ਨਿਰਗੁਣ ਸਰੂਪ ਵੀ ਹੋ, ਸਰਗੁਣ ਸਰੂਪ ਵੀ ਤੁਹਾਡਾ ਹੀ ਸਰੂਪ ਹੈ ਮਹਾਰਾਜ ਸੱਚੇ ਪਾਤਸ਼ਾਹ। ਮਨ ਬਾਣੀ ਔਰ ਮਨ ਬਚ ਕਰਮ ਕਰਕੇ ਤੁਸੀਂ ਪਰੇ ਹੋ, ਮਨ ਦੀ ਗਮਤਾ ਨੀ ਤੁਹਾਡੇ ਤੱਕ, ਸਾਡੀ ਬਾਣੀ ਤੁਹਾਡੇ ਤੱਕ ਨਹੀਂ ਪਹੁੰਚ ਸਕਦੀ। ਮਹਾਰਾਜ ਤੁਸੀਂ ਮਨ ਬਾਣੀ ਤੋਂ ਪਰੇ ਅਨੂਪ ਉਪਮਾ ਤੋਂ ਰਹਿਤ ਹੋ, ਕਿਸੇ ਪ੍ਰਕਾਰ ਦੀ ਉਪਮਾ ਆਪ ਜੀ ਦੇ ਸਦ੍ਰਿਸ਼ ਨਹੀਂ ਦਿੱਤੀ ਜਾ ਸਕਦੀ।
ਪਾਰ ਬ੍ਰਹਮ ਪਰਮੇਸ਼ਰ ਸਵਾਮੀ ਮੋਰ ਨਮਾਮ ਨਮਾਮ ਨਮਾਮੀ।
ਹੇ ਪਾਰ ਬ੍ਰਹਮ, ਹੇ ਪਰਮੇਸ਼ਵਰ, ਹੇ ਸਵਾਮੀ, ਹੇ ਦੀਨਾਨਾਥ, ਹੇ ਦਿਆਲੂ, ਹੇ ਕਿਰਪਾਲੂ ਸਾਹਿਬ ਜੀ, ਆਪ ਜੀ ਦੇ ਚਰਨਾਂ ਚ ਮੇਰੀ ਨਮਾਮ ਹੈ, ਨਮਾਮ ਹੈ। ਹੇ ਨਮਸਕਾਰ ਕਰਨੇ ਯੋਗਿਆ ਵਾਹਿਗੁਰੂ ਜੀ, ਸਤਿਗੁਰੂ ਜੀ, ਤੁਹਾਨੂੰ ਮੇਰੀ ਨਮਾਮ ਹੈ, ਨਮਸਕਾਰ ਹੈ।
ਭਗਤ ਵਛਲ ਦੀਨਨ ਦੁੱਖ ਭੰਜਨ ਜੈ 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 ਮੁਨਿ ਜਨ ਮਨ ਰੰਜਨ।
ਮਹਾਰਾਜ ਤੁਸੀਂ ਭਗਤ ਵਛਲ ਹੋ, ਭਗਤਾਂ ਦੇ ਪਿਆਰੇ ਹੋ, ਭਗਤਾਂ ਨਾਲ ਪਿਆਰ ਕਰਦੇ ਹੋ, ਭਗਤਾਂ ਨਾਲ ਪ੍ਰੀਤ ਕਰਦੇ ਹੋ, ਦੁੱਖਾਂ ਨੂੰ ਭੰਨਣ ਵਾਲੇ ਹੋ, ਦੀਨਾਂ ਦੇ ਦੁੱਖ ਭੰਨਣ ਵਾਲੇ ਹੋ। ਜੈ ਹੋਵੇ ਆਪ ਜੀ ਦੀ ਮਹਾਰਾਜ, ਜੈ ਹੋਵੇ। ਮਨ ਕਰਕੇ, ਬਚ ਕਰਕੇ, ਕਰਮ ਕਰਕੇ ਆਪ ਜੀ ਦੀ ਜੈ ਜੈਕਾਰ ਹੈ। ਮੁਨ ਜਨ ਮਨ ਰੰਜਨ, ਮੁਨੀ ਜਨੀਆਂ ਦੇ ਮਨਾਂ ਨੂੰ ਤੁਸੀਂ ਪ੍ਰਸੰਨ ਕਰਨ ਵਾਲੇ ਹੋ, ਜਿਹੜੇ ਰਿਸ਼ੀ ਮੁਨੀ ਤਪਸਵੀ ਨੇ ਉਹਨਾਂ ਦੇ ਮਨਾਂ ਨੂੰ ਤੁਸੀਂ ਪ੍ਰਸੰਨ ਕਰਨ ਵਾਲੇ ਹੋ।
ਸੰਤ ਵਿਰੋਧਨ ਉਹ ਨਿਤ ਕਾਲਕ,
ਤੁਹਾਡੇ ਪਿਆਰੇ ਮਹਾਂਪੁਰਖਾਂ ਸੰਤਾਂ ਦੇ ਵਿਰੋਧੀ ਨੇ ਉਹਨਾਂ ਦਾ ਤੁਸੀਂ ਨਾਸ ਕਰ ਦਿੰਦੇ ਹੋ, ਸੰਤ ਦੇ ਦੋਖੀਆਂ ਦਾ ਤੁਸੀਂ ਨਾਸ ਕਰਨ ਵਾਲੇ ਹੋ।
ਧਰਮ ਸੇਤ ਜਗ ਮੈਂ ਪ੍ਰਿਤ ਪਾਲਕ,
ਇਸ ਜਗਤ ਦੇ ਵਿੱਚ ਤੁਸੀਂ ਧਰਮ ਦਾ ਪੁਲ ਬੰਨਣ ਵਾਸਤੇ ਆਏ ਹੋ ਜੇ ਧਰਮ ਦਾ ਪੁਲ, ਜਿਸ ਧਰਮ ਦੇ ਪੁਲ ਤੇ ਚੱਲ ਕੇ ਸੰਸਾਰ ਸਮੁੰਦਰ ਤੋਂ ਜੀਵਾਂ ਨੇ ਪਾਰ ਉਤਰਨਾ, ਔਰ ਇਸ ਜਗਤ ਦੇ ਜੀਵਾਂ ਦੇ ਤੁਸੀਂ ਪ੍ਰਤੀਪਾਲਕ ਹੋ, ਪ੍ਰਤੀਏਕ ਦੀ ਪਾਲਣਾ ਕਰਨ ਵਾਲੇ ਹੋ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਕ ਤੁਮਰੇ ਧਾਰੇ। ਮਹਾਰਾਜ ਗਰੀਬਨਵਾਜ ਤੁਸੀਂ ਸਰਬ ਜੀਵਾਂ ਨੂੰ ਪਾਲਣ ਵਾਲੇ ਪਾਲਣਹਾਰ ਹੋ।
ਪੁਨ ਬੰਧਨ ਤਵ ਪਦ ਭਗਵੰਤ,
ਭਗਵੰਤ ਹੇ ਮਾਲਕ, ਹੇ ਦੀਨ ਦੁਨੀਆਂ ਦੇ ਮਾਲਕ, ਹੇ ਮਾਇਆਪਤੀ ਵਾਹਿਗੁਰੂ ਜੀ, ਤੁਹਾਡੇ ਚਰਨਾਂ ਚ ਪੁਨਾ ਪੁਨਾ ਬਾਰ ਬਾਰ ਮੇਰੀ ਵੰਦਨਾ ਹੈ।
ਸੁਣੋ ਪਯੋ ਜੀਵ ਮਮ ਬਿਰ ਸੰਤਾ
ਜੀ, ਹੁਣ ਆਪ ਜੀ ਇਹ ਸੁਣੋ ਵੀ ਮੈਨੂੰ ਇਹ ਰਾਕਸ਼ਾਂ ਵਾਲੀ ਦੇਹ ਕਿਵੇਂ ਮਿਲੀ ਹੈ, ਕਿਉਂਕਿ ਕੌਡਾ ਸਰਾਪਿਆ ਹੋਇਆ ਸੀ, ਮੇਰੇ ਪਾਤਸ਼ਾਹ ਨੇ ਸਰਾਪਿਆਂ ਹੋਇਆਂ ਨੂੰ ਵੀ ਬਖਸ਼ਿਆ, ਜਿਹੜੇ ਸਰਾਪੇ ਹੋਏ ਸੀ ਉਹਨਾਂ ਤੇ ਵੀ ਦਇਆ ਕੀਤੀ, ਤਰਸ ਕੀਤੀ, ਤਰਸ ਕੀਤਾ ਤੇ ਕਹਿਣ ਲੱਗਾ ਮਹਾਰਾਜ ਮੇਰਾ ਬਿਰਤੰਤ ਸੁਣੋ ਜੋ ਮੇਰੇ ਨਾਲ ਹੋਇਆ।
ਤੁਮ ਅੰਤਰ ਜਾਮੀ ਸਭ ਜਾਣੋ, ਯਦ ਪੇ ਨਿਦੇਸ਼ ਮਨ ਬਖਾਨੋ।
ਮਹਾਰਾਜ ਜੀ ਤੁਸੀਂ ਅੰਤਰ ਜਾਮੀ ਹੋ, ਹਾਲਾਂਕਿ ਤੁਹਾਨੂੰ ਕੁਝ ਦੱਸਣ ਦੀ ਲੋੜ ਨਹੀਂ ਹੈ, ਅੰਤਰਯਾਮੀ ਹੋ, ਆਪ ਸਭ ਕੁਝ ਜਾਣਦੇ ਹੋ, ਪਰ ਫਿਰ ਵੀ ਤੁਹਾਡੀ ਆਗਿਆ ਹੈ ਮੈਨੂੰ ਕਿ ਮੈਂ ਆਪਣਾ ਬਿਰਤੰਤ ਦੱਸਾਂ, ਤੁਹਾਡਾ ਹੁਕਮ ਹੈ ਕਿ ਮੈਂ ਆਪਣੀ ਹਾਲਤ ਦੱਸਾਂ ਵੀ ਮੈਂ ਰਾਕਸ਼ ਜੂਨੀ ਚ ਕਿਵੇਂ ਆਇਆ। ਮਹਾਰਾਜ ਜੀ ਆਪ ਜੀ ਦੇ ਹੁਕਮ ਨੂੰ ਮੰਨਦਿਆਂ ਹੋਇਆਂ, ਆਪ ਜੀ ਦੀ ਆਗਿਆ ਦੀ ਪਾਲਣਾ ਕਰਦਿਆਂ ਹੋਇਆਂ ਮੈਂ ਆਪਣਾ ਸਾਰਾ ਬਿਰਤੰਤ ਦੱਸਦਾ ਹਾਂ।
ਪੂਰਬ ਜਨਮ ਹੁਤੋ ਦਿਜ ਮੇਰਾ, ਪਥ ਵਿਦਿਆ ਮਨ ਮਾਨਕ ਨੇਰਾ।
ਮਹਾਰਾਜ ਜੀ ਮੇਰਾ ਪੂਰਵਲਾ ਜਨਮ ਸੀ ਬ੍ਰਾਹਮਣ ਦਾ, ਪੰਡਤ ਦਾ। ਕੌਡਾ ਰਾਕਸ਼ ਆਪਣੇ ਪਿਛਲੇ ਜਨਮ ਦੀ ਗੱਲ ਦੱਸਣ ਲੱਗਾ ਵੀ ਮੈਂ ਰਾਕਸ਼ ਕਿਉਂ ਬਣਿਆ। ਮਹਾਰਾਜ ਮੇਰਾ ਪੂਰਵਲਾ ਜਨਮ ਸੀ ਦਿਜ ਦਾ, ਬ੍ਰਾਹਮਣ ਦਾ, ਤੇ ਬ੍ਰਾਹਮਣ ਦਾ ਜਨਮ ਹੋਣ ਕਰਕੇ ਮੈਂ ਵਿਦਿਆ ਬੜੀ ਪੜ੍ਹੀ, ਚਾਰੇ ਵੇਦ ਪੜ੍ਹ ਲਏ, ਸ਼ਾਸਤਰਾਂ ਦਾ ਪਠਨ ਪਾਠਨ ਕਰ ਲਿਆ, ਬੜੀਆਂ ਸ਼ਰੁਤੀਆਂ ਵੇਦ ਮੰਤਰ ਮੈਨੂੰ ਜ਼ੁਬਾਨੀ ਯਾਦ, ਤੇ ਉਸ ਵਿਦਿਆ ਦੀ ਪੜ੍ਹੀ ਹੋਈ ਦਾ ਮੈਨੂੰ ਮਾਣ ਵੀ ਸੀ ਕਿ ਮੈਂ ਬੜਾ ਪੜ੍ਹਿਆ ਲਿਖਿਆ ਵਿਦਵਾਨ ਪੰਡਿਤ ਹਾਂ। ਵਿਦਿਆ ਖਾਲਸਾ ਜੀ ਕੈਸੀ ਮਣੀ ਹੈ, ਕਈਆਂ ਨੂੰ ਮਾਨੀ ਬਣਾ ਦਿੰਦੀ ਹੈ ਤੇ ਕਈਆਂ ਨੂੰ ਹਲੀਮੀ ਸਿਖਾ ਦਿੰਦੀ ਹੈ, ਪਰ ਬਹੁਤੇ ਤੌਰ ਤੇ ਵਿਦਿਆ ਬਹੁਤਿਆਂ ਨੂੰ ਮਾਨੀ ਤਾਂ ਜ਼ਰੂਰ ਬਣਾਉਂਦੀ, ਪਰ ਹਲੀਮੀ ਕਿਸੇ ਵਿਰਲੇ ਚ ਆਵੇ ਤਾਂ ਆਵੇ ਗੁਰੂ ਕਿਰਪਾ ਨਾਲ, ਨਹੀਂ ਤਾਂ ਬਹੁਤੇ ਪੜ੍ਹੇ ਲਿਖੇ ਵਿਦਵਾਨ ਸੱਜਣ ਮਾਨੀ ਵੀ ਹੋ ਜਾਂਦੇ ਨੇ। ਮਹਾਰਾਜ ਸੱਚੀ ਪਾਤਸ਼ਾਹ ਨੂੰ ਕਹਿਣ ਲੱਗਾ, ਜੀ ਮੈਂ ਵਿਦਿਆ ਬੜੀ ਪੜ੍ਹੀ ਸੀ ਤੇ ਵਿਦਿਆ ਪੜ੍ਹਨ ਕਰਕੇ ਮੇਰੇ ਮਨ ਦੇ ਵਿੱਚ ਹੋ ਗਿਆ ਬਹੁਤਾ ਮਾਣ ਕਿ ਮੈਂ ਬੜਾ ਵਿਦਵਾਨ ਹਾਂ।
ਇੱਕ ਦਿਵਸ ਮਮ ਗੁਰੂ ਤਤ ਬੇਤਾ ਆਵਾ ਸਹਿਜ ਸੁਭਾਵ ਨਿਕੇਤਾ।
ਇੱਕ ਦਿਨ ਦਾ ਬਚਨ ਹੈ ਕਿ ਮੇਰਾ ਗੁਰੂ ਸੀ ਬੜਾ ਤਤ ਬੇਤਾ, ਤਤ ਨੂੰ ਜਾਣਨ ਵਾਲਾ ਬ੍ਰਹਮ ਗਿਆਨੀ ਗੁਰੂ, ਜਿਹਦੇ ਕੋਲੋਂ ਮੈਂ ਵਿਦਿਆ ਪੜ੍ਹੀ ਸੀ, ਜਿਹਦੇ ਕੋਲੋਂ ਮੈਂ ਗਿਆਨ ਸਿੱਖਿਆ ਸੀ। ਮੇਰਾ ਉਹ ਤਤ ਬੇਤਾ ਗੁਰੂ ਇੱਕ ਦਿਨ ਸੁਭਾਵਕ ਸਹਿਜੇ ਵਿਚਰਦਾ ਮੇਰੇ ਘਰ ਆ ਗਿਆ, ਜਿੱਥੇ ਮੇਰਾ ਨਿਵਾਸ ਸੀ ਮੇਰੇ ਘਰ ਦੇ ਵਿੱਚ ਮੇਰਾ ਉਹ ਤਤ ਬੇਤਾ ਗੁਰੂ ਆ ਪਹੁੰਚਿਆ।
ਮੈਂ ਉੱਠ ਕਰ ਸੁਨ ਮਾਨਤ ਕੀਨਾ ਅਹਿਮਤ ਧਰ ਆਸਨ ਆਸੀਨਾ।
ਮੇਰਾ ਫਰਜ਼ ਬਣਦਾ ਸੀ ਵੀ ਮੇਰਾ ਤਤ ਬੇਤਾ ਗੁਰੂ ਆਇਆ ਤੇ ਮੈਂ ਉੱਠ ਕੇ ਉਹਦਾ ਸਤਿਕਾਰ ਕਰਦਾ। ਸਤਿਗੁਰਾਂ ਦਾ ਸਰੂਪ ਆਉਂਦਾ ਤੇ ਅਸੀਂ ਵੀ ਉੱਠ ਕੇ ਨਮਸਕਾਰ ਕਰਦੇ ਹਾਂ ਨਾ, ਇਹ ਸਿੱਖ ਦਾ ਕਰਤੱਵ ਹੁੰਦਾ। ਜਦੋਂ ਮੇਰਾ ਤਤ ਬੇਤਾ ਗੁਰੂ ਆਇਆ ਤੇ ਮੈਂ ਉੱਠ ਕੇ ਉਹਦਾ ਸਨਮਾਨ ਨਹੀਂ ਕੀਤਾ, ਸਗੋਂ ਆਪਣੇ ਮਨ ਚ ਹੰਕਾਰ ਕਰਕੇ ਬੈਠਾ ਰਿਹਾ ਕਿ ਮੈਂ ਬੜਾ ਵਿਦਵਾਨ ਆ ਤੇ ਇਹਨੂੰ ਕੀ ਆਉਂਦਾ, ਮੇਰੇ ਮਨ ਚ ਇਹ ਮਾਣ। ਤੇ ਉਹਨਾਂ ਨੇ ਵੇਖਿਆ ਵੀ ਇਹ ਚੁੱਪ ਕਰਕੇ ਬੈਠਾ ਹੋਇਆ, ਉਸ ਵੇਲੇ ਮੇਰੀ ਇਹ ਹਾਲਤ ਵੇਖ ਕਰਕੇ ਉਹਨਾਂ ਨੇ ਮੈਨੂੰ ਸਰਾਪ ਦਿੱਤਾ।
ਦੇਖ ਅਵਗਿਆ ਗੁਰ ਰਿਸ ਕਰਕੇ ਮੁਝ ਇਉਂ ਦੀਨੋ ਸਰਾਪ ਉਚਰ ਕੇ।
ਮੇਰੇ ਵੱਲੋਂ ਕੀਤੀ ਹੋਈ ਇਸ ਅਵਗਿਆ ਨੂੰ ਵੇਖ ਕੇ, ਕਿਉਂਕਿ ਮੈਂ ਉਹਨਾਂ ਨੂੰ ਨਾ ਬੈਠਣ ਨੂੰ ਆਸਣ ਦਿੱਤਾ ਤੇ ਨਾ ਆਖਿਆ ਜੀ ਆਓ ਮਹਾਰਾਜ ਬੈਠੋ, ਕਹਿੰਦੇ ਤਾਂ ਕੀ ਕਹਿਣਾ ਸੀ, ਅੱਗੋਂ ਉੱਠ ਕੇ ਸਤਿਕਾਰ ਨਹੀਂ ਕੀਤਾ। ਉਹਨਾਂ ਨੇ ਆਪਣੀ ਅਵਗਿਆ ਹੋਈ ਵੇਖ ਕੇ, ਹਾਲਾਂਕਿ ਮਹਾਂਪੁਰਖ ਜਿਹੜੇ ਨੇ ਉਹ ਮਰਿਆਦਾ ਚਲਾਉਂਦੇ ਸੰਸਾਰ ਚ, ਚਾਹੇ ਸਰਾਪ ਨਾ ਵੀ ਦਿੰਦੇ ਪਰ ਇਹਨੂੰ ਸੋਝੀ ਕਿਵੇਂ ਆਉਂਦੀ, ਦੁਨੀਆਂ ਦੇ ਲੋਕਾਂ ਨੂੰ ਗਿਆਨ ਕਿਵੇਂ ਮਿਲਦਾ, ਇਸ ਕਰਕੇ ਸਰਾਪ ਦੇਣਾ ਪੈ ਗਿਆ। ਤਤ ਬੇਤੇ ਮਹਾਂਪੁਰਖ ਕਿਸੇ ਨੂੰ ਸਰਾਪ ਨਹੀਂ ਦਿੰਦੇ, ਉਹਦੇ ਪਿੱਛੇ ਵੀ ਭਲਾ ਹੀ ਛੁਪਿਆ ਹੁੰਦਾ। ਤਤ ਬੇਤਾ ਮਹਾਂਪੁਰਖ ਸਨ, ਉਹ ਬ੍ਰਹਮ ਗਿਆਨੀ ਗੁਰੂ ਸਨ, ਉਹਨਾਂ ਨੇ ਉਸ ਵੇਲੇ ਆਪਣੀ ਐਸੀ ਹੋਈ ਅਵਗਿਆ ਨੂੰ ਵੇਖ ਕੇ ਗੁੱਸਾ ਕੀਤਾ ਤੇ ਗੁੱਸੇ ਵਿਚ ਆ ਕੇ ਉਹਨਾਂ ਨੇ ਮੇਰੇ ਵਿਦਿਆ ਪੜ੍ਹੀ ਦਾ ਮਾਣ ਸੀ ਨਾ ਮੇਰੇ ਵਿਚ, ਜਾਣ ਕੇ ਮੈਨੂੰ ਉਹਨਾਂ ਨੇ ਸਰਾਪ ਦਿੱਤਾ।
ਅਸ ਵਿਪਰੀਤ ਜੋ ਤੈ ਮਨ ਠਾਨੀ ਕਛੂ ਨਾ ਵਿਗੜੈ ਮੁਝ ਹੇ ਮਾਨੀ।
ਹੇ ਮਾਨੀਆ ਹੰਕਾਰੀਆ, ਇਹ ਜਿਹੜੀ ਤੂੰ ਵਿਪਰੀਤ ਬਿਰਤੀ ਉਲਟ ਬਿਰਤੀ ਧਾਰਨ ਕੀਤੀ ਹੋਈ ਨਾ ਆਪਣੇ ਮਨ ਚ, ਇਹਦੇ ਨਾਲ ਮੇਰਾ ਤਾਂ ਨੀ ਕੁਝ ਵਿਗੜਨਾ, ਮੇਰਾ ਇਹਦੇ ਚ ਕੀ ਵਿਗੜ ਗਿਆ ਜੇ ਤੂੰ ਉੱਠਿਆ ਨਹੀਂ ਤਾਂ, ਮੇਰਾ ਤਾਂ ਕੁਝ ਨੀ ਨਾ ਵਿਗੜਿਆ, ਮੈਂ ਤਾਂ ਜਿਵੇਂ ਆਇਆ ਸੀ ਉਸੇ ਤਰ੍ਹਾਂ ਚਲਿਆ ਜਾਣਾ। ਹੇ ਮਾਨੀਆ ਹੰਕਾਰੀਆ, ਇਹਦੇ ਨਾਲ ਮੇਰਾ ਕੁਝ ਨੀ ਵਿਗੜਿਆ।
ਯਾ ਕੋ ਫਲ ਜੇ ਤੂੰ ਨੈ ਪਾਵੈ ਤੋ ਸ਼ੁਭ ਰੀਤ ਜਗਤ ਮਿਟ ਜਾਵੇ।
ਪ੍ਰੀਤ ਕੰਮ ਜਿਹੜਾ ਤੂੰ ਕੀਤਾ ਵੀ ਗੁਰੂ ਆਏ ਦਾ ਉੱਠ ਕੇ ਸਤਿਕਾਰ ਨਹੀਂ ਕੀਤਾ, ਮੇਰਾ ਤਾਂ ਇਹਦੇ ਚ ਕੁਝ ਨੀ ਵਿਗੜਿਆ, ਤੇ ਜੇ ਇਹਦਾ ਫਲ ਤੈਨੂੰ ਨਾ ਮਿਲਿਆ ਤੇ ਜਗਤ ਵਿਚ ਸ਼ੁਭ ਰੀਤੀ ਮਿਟ ਜਾਏਗੀ, ਫਿਰ ਆਉਣ ਵਾਲੇ ਸਮੇਂ ਚ ਹਰ ਕੋਈ ਗੁਰੂ ਦਾ ਨਿਰਾਦਰ ਕਰਿਆ ਕਰੇਗਾ। ਅਸੀਂ ਨੀ ਚਾਹੁੰਦੇ ਜਗਤ ਦੀ ਰੀਤ ਮਿਟੇ, ਅਸੀਂ ਨੀ ਚਾਹੁੰਦੇ ਜਗਤ ਵਿਚ ਜਿਹੜੀ ਮਰਿਆਦਾ ਚੱਲਦੀ ਆਉਂਦੀ ਆ ਉਹ ਵਿਗੜੇ, ਤੇ ਕਹਿੰਦੇ ਜੇ ਤੈਨੂੰ ਇਹਦਾ ਫਲ ਨਾ ਦਿੱਤਾ ਤੇ ਇਹਦੇ ਨਾਲ ਜਗਤ ਦੀ ਜਿਹੜੀ ਰੀਤ ਹੈ ਉਹ ਮਿਟ ਜਾਵੇਗੀ, ਸ਼ੁਭ ਰੀਤੀ ਜਿਹੜੀ ਆ ਉਹ ਮਿਟ ਜਾਵੇਗੀ, ਆਉਣ ਵਾਲੇ ਸਮੇਂ ਚ ਕੋਈ ਸਿੱਖ ਵੀ ਉੱਠ ਕੇ ਆਪਣੇ ਗੁਰੂ ਦਾ ਸਤਿਕਾਰ ਨਹੀਂ ਕਰੇਗਾ, ਅਦਬ ਨਹੀਂ ਕਰੇਗਾ।
ਤਾਂ ਤੇ ਤੂੰ ਰਾਖ ਜਿਤਨ ਪਾਏ ਕਰੋ ਕੁਕਰਮ ਧਰਮ ਵਿਸਰਾਏ।
ਜਾ ਤੈਨੂੰ ਇਹਦਾ ਇਹ ਫਲ ਮਿਲੇਗਾ, ਇਹ ਫਲ ਭੋਗਣਾ ਪਾਏਗਾ ਵੀ ਤੈਨੂੰ ਰਾਖਸ਼ ਦੀ ਜੂਨ ਮਿਲੇਗੀ, ਤੇਰਾ ਸਰੀਰ ਰਾਖਸ਼ ਦਾ ਹੋ ਜਾਏ, ਤੂੰ ਰਾਖਸ਼ ਦੀ ਜੂਨ ਚ ਪਵੇ ਔਰ ਰਾਖਸ਼ ਦੀ ਜੂਨ ਚ ਪਿਆ ਹੋਇਆ ਕੁਕਰਮ ਹੀ ਕਰੇ, ਤੇਰੇ ਧਰਮ ਸ਼ਰਮ ਸਾਰੇ ਵਿਸਰ ਜਾਣ, ਤੇ ਤੂੰ ਰਾਖਸ਼ ਜੂਨੀ ਵਿਚ ਪਿਆ ਰਾਖਸ਼ਾਂ ਵਾਲੇ ਭੈੜੇ ਕੁਕਰਮ ਕਰੇ।
ਅਸ ਪ੍ਰਕਾਰ ਸੁਨ ਗੁਰ ਕੋ ਸਰਾਪਾ ਮੈਂ ਪੈ ਪੀਤ ਪਯੋ ਬੋ ਕੰਪਾ।
ਉਸ ਵੇਲੇ ਆਪਣੇ ਗੁਰੂ ਦਾ ਇਹੋ ਜਿਹਾ ਸਰਾਪ ਸੁਣ ਕੇ ਕਹਿੰਦੇ ਮੈਂ ਭੈ ਪੀਤ ਹੋ ਗਿਆ, ਡਰ ਗਿਆ, ਕੰਬ ਗਿਆ ਵੀ ਗੁਰੂ ਜੀ ਤਾਂ ਗੁੱਸੇ ਵਿਚ ਆ ਕੇ ਉਹਨਾਂ ਨੇ ਤਾਂ ਸਰਾਪ ਦੇ ਦਿੱਤਾ। ਉਹਨਾਂ ਸਮਿਆਂ ਵਿਚ ਮਹਾਂਪੁਰਖ ਰਿਸ਼ੀ ਮੁਨੀ ਸਰਾਪ ਤਾਂ ਦੇ ਸਕਦੇ ਸਨ ਪਰ ਸਰਾਪ ਵਾਪਸ ਨਹੀਂ ਸਨ ਲੈ ਸਕਦੇ, ਤਾਕਤ ਉਹਨਾਂ ਵਿਚ ਨਹੀਂ ਸੀ। ਇਹ ਤਾਕਤ ਦੇ ਮਾਲਕ ਸਨ ਕੇਵਲ ਗੁਰੂ ਨਾਨਕ ਸਾਹਿਬ, ਜਿਨ੍ਹਾਂ ਨੇ ਉਹਨਾਂ ਸਰਾਪਾਂ ਤੋਂ ਵੀ ਜੀਵਾਂ ਨੂੰ ਮੁਕਤ ਕੀਤਾ। ਸਰਾਪ ਦੇ ਦਿੰਦੇ ਸੀ ਪਰ ਵਾਪਸ ਨਹੀਂ ਸਨ ਲੈ ਸਕਦੇ। ਕਹਿਣ ਲੱਗੇ ਵੀ ਜਿਸ ਵੇਲੇ ਸਰਾਪ ਦਿੱਤਾ ਨਾ ਗੁਰੂ ਨੇ ਵੀ ਜਾ ਰਾਕਸ਼ ਦੀ ਜੂਨੇ ਪੈ ਜੇ ਤੂੰ, ਔਰ ਭੈੜੇ ਕੁਕਰਮ ਕਰੇ ਰਾਕਸ਼ਾਂ ਵਾਲੇ, ਤੇਰਾ ਧਰਮ ਸ਼ਰਮ ਵਿਸਰ ਜਾਏ। ਕਹਿੰਦੇ ਸੁਣ ਕੇ ਮੈਂ ਕੰਬ ਗਿਆ, ਕੰਬ ਕੇ ਉਸ ਵੇਲੇ ਉੱਠ ਖਲੋਤਾ।
ਹੇ ਗੁਰੂ ਮੈਂ ਅਪਰਾਧ ਜੋ ਕੀਨੋ ਤਾਂ ਕੋ ਫਲ ਰਾਕਸ਼ ਤਨ ਦੀਨੋ।
ਮੈਂ ਫਿਰ ਕੰਬ ਕੇ ਹੱਥ ਜੋੜ ਕੇ ਚਰਨ ਫੜ ਲਿਆ ਆਪਣੇ ਗੁਰੂ ਦੇ, ਤੇ ਚਰਨ ਫੜ ਕੇ ਮੈਂ ਬੇਨਤੀ ਕੀਤੀ, ਹੇ ਗੁਰੂ ਜਿਹੜਾ ਮੈਂ ਅਪਰਾਧ ਕੀਤਾ, ਜਿਹੜੀ ਮੈਂ ਭੁੱਲ ਕੀਤੀ ਆ, ਗੁਨਾਹ ਕੀਤਾ, ਇਹਦਾ ਫਲ ਤਾਂ ਤੁਸੀਂ ਮੈਨੂੰ ਦੇ ਦਿੱਤਾ ਕਿ ਮੈਨੂੰ ਹੁਣ ਰਾਕਸ਼ ਦੀ ਜੂਨ ਮਿਲੇਗੀ, ਇਹਦਾ ਫਲ ਤਾਂ ਮਹਾਰਾਜ ਜੀ ਜੋ ਅਪਰਾਧ ਕੀਤਾ ਉਹ ਤੁਸੀਂ ਦੇ ਦਿੱਤਾ।
ਕਬਲੋ ਭੋਗੋ ਗੋ ਦੁੱਖ ਪਾਰੇ ਕਿਰਪਾ ਧਾਰ ਸੋ ਕਰੋ ਉਚਾਰੇ।
ਮਹਾਰਾਜ ਜੀ ਇਹ ਕਿਰਪਾ ਕਰਕੇ ਦੱਸੋ ਵੀ ਏਡਾ ਵੱਡਾ ਭਾਰੀ ਦੁੱਖ ਜਿਹੜਾ ਰਾਕਸ਼ ਜੂਨੀ ਦਾ ਮੈਂ ਕਦੋਂ ਤੱਕ ਭੋਗਾਂਗਾ, ਰਾਕਸ਼ ਦੀ ਜੂਨ ਵਿਚ ਮੈਂ ਕਦੋਂ ਤੱਕ ਪਿਆ ਰਹਾਂਗਾ, ਇਹ ਦੁੱਖ ਮੈਨੂੰ ਕਦੋਂ ਤੱਕ ਭੋਗਣਾ ਪਵੇਗਾ, ਇਹ ਚਿੰਤਾ ਮੇਰੇ ਮਨ ਦੇ ਵਿਚ ਹੋ ਰਹੀ ਆ। ਹੁਣ ਕਿਰਪਾ ਕਰੋ, ਮੇਰੇ ਤੇ ਦਇਆ ਕਰੋ, ਇਹ ਦਇਆ ਕਰੋ ਕਿ ਮੇਰਾ ਇਹ ਸਰਾਪ ਹੁਣ ਮਿਟੇ ਕਿਵੇਂ, ਇਹ ਸਰਾਪ ਤੋਂ ਮੈਂ ਮੁਕਤ ਕਦੋਂ ਹੋਵਾਂਗਾ।
ਗੁਰ ਦਿਆਲਤਾ ਮੈਂ ਮਨ ਬੀਨਾ ਐਸੇ ਬਚਨ ਉਚਾਰਨ ਕੀਨਾ।
ਮੇਰੀ ਬੇਨਤੀ ਸੁਣ ਕੇ ਉਦੋਂ ਗੁਰੂ ਦੇ ਮਨ ਚ ਤਰਸ ਆ ਗਿਆ, ਗੁਰੂ ਦਿਆਲੂ ਵੀ ਹੁੰਦਾ, ਕਹਿੰਦੇ ਫਿਰ ਉਹਨਾਂ ਦਾ ਮਨ ਦਿਆਲਤਾ ਵਿਚ ਆ ਗਿਆ ਤੇ ਮਨ ਦਿਆਲਤਾ ਚ ਭਿਜਿਆ ਹੋਇਆ। ਉਸ ਵੇਲੇ ਫਿਰ ਉਹ ਬੋਲੇ ਤੇ ਕਹਿਣ ਲੱਗੇ,
ਏਕੰਕਾਰ ਤਰੈ ਅਵਤਾਰਾ ਤਿੰਨ ਕੋ ਮਿਲੇ ਹੋਏ ਨਿਸਤਾਰਾ।
ਉਹਨਾਂ ਨੇ ਮੈਨੂੰ ਕਿਹਾ ਵੀ ਏਕੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਉਹ ਇਸ ਮਾਤ ਲੋਕ ਦੀ ਧਰਤੀ ਤੇ ਅਵਤਾਰ ਧਾਰ ਕੇ ਆਉਣਗੇ। ਉਹਨਾਂ ਨੇ ਭਵਿੱਖਤ ਬਚਨ ਕਹੇ ਕਿ ਅਕਾਲ ਪੁਰਖ ਨਿਰਗੁਣ ਸਰੂਪ ਜੋ ਵਾਹਿਗੁਰੂ ਪਰਮੇਸ਼ਰ ਹੈ ਉਹ ਸਰਗੁਣ ਸਰੂਪ ਧਾਰਨ ਕਰਕੇ ਮਾਤ ਲੋਕ ਵਿਚ ਆਉਣਗੇ।
ਤਿੰਨ ਕੇ ਮਿਲੇ ਹੋਏ ਨਿਸਤਾਰਾ,
ਉਹਨਾਂ ਨਾਲ ਮਿਲ ਕੇ ਤੇਰਾ ਛੁਟਕਾਰਾ ਹੋਵੇਗਾ। ਜਦੋਂ ਆਉਣਗੇ ਨਾ ਉਹਨਾਂ ਨਾਲ ਮਿਲ ਕੇ ਤੇਰਾ ਨਿਸਤਾਰਾ ਹੋਵੇਗਾ, ਤੂੰ ਇਸ ਜੂਨ ਤੋਂ ਛੁਟੇਗਾ, ਇਸ ਰਾਕਸ਼ੀ ਸਰੀਰ ਤੋਂ ਮੁਕਤ ਹੋਵੇਗਾ।
ਹੇ ਗੁਰ ਮੈਂ ਤਿੰਨ ਕੋ ਕਿਉਂ ਜਾਨੋ, ਕਿਰਪਾ ਕਰੋ ਸੋ ਪਾਂਤ ਬਖਾਨੋ।
ਫਿਰ ਇਹ ਸੁਣ ਕੇ ਮੈਂ ਬੇਨਤੀ ਕੀਤੀ, ਗੁਰੂ ਜੀ ਕਿਰਪਾ ਕਰਕੇ ਦੱਸੋ ਵੀ ਜਿਹੜੇ ਉਹ ਅਕਾਲ ਪੁਰਖ ਜੀ ਆਉਣਗੇ ਮੈਂ ਉਹਨਾਂ ਨੂੰ ਪਛਾਣਾਂਗਾ ਕਿਵੇਂ, ਵੀ ਉਹ ਅਕਾਲ ਪੁਰਖ ਦਾ ਅਵਤਾਰ ਨੇ, ਉਹਨਾਂ ਨੂੰ ਪਛਾਣਨ ਵਾਸਤੇ ਵੀ ਧਾਖਾਂ ਚਾਹੀਦੀਆਂ ਨੇ ਨਾ, ਤੇ ਇਹ ਕਿਰਪਾ ਕਰਕੇ ਦੱਸੋ ਵੀ ਜਿਹੜੇ ਏਕੰਕਾਰ ਵਾਹਿਗੁਰੂ ਜੀ ਧਰਤੀ ਤੇ ਆਉਣਗੇ ਮੈਂ ਉਹਨਾਂ ਦੀ ਪਹਿਚਾਣ ਕਿਵੇਂ ਕਰਾਂਗਾ, ਮੈਂ ਉਹਨਾਂ ਨੂੰ ਪਛਾਣਾਂਗਾ ਕਿਵੇਂ।
ਸੁਣ ਕੇ ਮੁਝ ਕੋ ਦਰਪਨ ਦੀਨਾ ਕਯੋ ਕਿ ਇਸਤੇ ਲੇਵੋ ਚੀਨਾ।
ਇਹ ਸੁਣ ਕੇ ਉਹਨਾਂ ਨੇ ਮੈਨੂੰ ਆ ਸ਼ੀਸ਼ਾ ਦਿੱਤਾ ਸੀ, ਮੇਰੇ ਗੁਰੂ ਨੇ ਇਹ ਸ਼ੀਸ਼ਾ ਮੈਨੂੰ ਦਿੰਦਿਆਂ ਹੋਇਆ ਇਹ ਕਿਹਾ ਤੇ ਆਖਿਆ ਇਸ ਸ਼ੀਸ਼ੇ ਨਾਲ ਇਸ ਗੱਲ ਨੂੰ ਤੂੰ ਜਾਣ ਸਕੇਗਾ।
ਯਾ ਮੈਂ ਪਰ ਪ੍ਰਤੀਬਿੰਬ ਸੁਜਾ ਕੋ ਪੁਨ ਮਾਨੁਖ ਮੁਕਤੀ ਸਹਿਤਾ ਕੋ।
ਸ਼ੀਸ਼ਾ ਕੋਈ ਸਧਾਰਨ ਸ਼ੀਸ਼ਾ ਨਹੀਂ ਹੈ, ਇਹ ਸ਼ੀਸ਼ੇ ਵਿਚ ਜਿਹੜੇ ਤਾਂ ਪੂਰਨ ਹੋਣਗੇ ਨਾ ਪਰਮੇਸ਼ਰ ਦਾ ਅਵਤਾਰ, ਉਹ ਜਦੋਂ ਮਨੁੱਖਾਂ ਵਾਲਾ ਸਰੂਪ ਇਸ ਸ਼ੀਸ਼ੇ ਚ ਵੇਖਣਗੇ ਤੇ ਉਹਨਾਂ ਦਾ ਜਿਹੜਾ ਪ੍ਰਤੀਬਿੰਬ ਹੈ ਚਿਹਰੇ ਦਾ ਉਹ ਮਨੁੱਖਾਂ ਵਾਲਾ ਹੀ ਨਜ਼ਰ ਆਏਗਾ, ਮਨੁੱਖਾਂ ਵਰਗਾ ਹੀ ਉਹਨਾਂ ਦਾ ਸਰੂਪ ਇਸ ਸ਼ੀਸ਼ੇ ਵਿਚ ਦਿਸੇਗਾ।
ਸੋ ਜਾਨੋ ਇਹ ਹੈ ਅਵਤਾਰਾ ਤਿਸਤੇ ਤੇਰੋ ਹੋਏ ਉਧਾਰਾ।
ਉਹੀ ਸਮਝ ਲਈ ਕਿ ਉਹੀ ਹਰੀ ਦਾ ਅਵਤਾਰ ਨੇ ਜਿਨ੍ਹਾਂ ਦਾ ਚਿਹਰਾ ਇਹਨਾਂ ਵਿਚ ਬਿਲਕੁਲ ਸਾਫ਼ ਚਿਹਰਾ ਮਨੁੱਖ ਦਾ ਹੀ ਨਜ਼ਰ ਆਵੇ ਇਸ ਸ਼ੀਸ਼ੇ ਵਿਚ, ਤੇ ਉਹਨਾਂ ਨੂੰ ਸਮਝ ਲਈ ਵੀ ਉਹ ਹਰੀ ਦਾ ਅਵਤਾਰ ਨੇ, ਉਹਨਾਂ ਤੋਂ ਹੀ ਤੇਰਾ ਉਧਾਰ ਹੋਵੇਗਾ, ਉਹੀ ਤੇਰੀ ਬੰਦ ਖਲਾਸੀ ਕਰਨਗੇ, ਉਹੀ ਤੈਨੂੰ ਮੋਕਸ਼ ਬਖਸ਼ਣਗੇ।
ਅਨਕ ਜਨਮ ਜੇ ਨਰ ਜਗ ਪਾਏ नाना जून बिखे जो आए
अनक जन्मा दे विच आउंदे ने जगत दे जीव नाना प्रकार दियां जूनियां विचों लंघ के मनुख बणदे
तिन के मुख इस दर्पण माई मानुख के
जेडे चेहरे ने इस शीशे मनुख दे नजर नहीं आउणगे क्योंकि जेडे कई जूनियां विचों निकल के आए ने उन्हां जई जूनियां दे संस्कार नाल लैके आए ने कूकर दियां बिरतियां सूकर दियां बिरतियां शेर दियां बिरतियां सप दियां बिरतियां वो मनुख दे विच भी चलदियां हुंदियां ने ना करतूत पशु की मानस जात कई जूनां विचों निकलण तों बाद उहनूं मनुखा शरीर मिलिया ते ओ मनुख जदों इस शीशे विच वेखेगा उहनूं अपणियां पिछलियां जन्मां दियां जिहड़ियां जूनियां ने ओह चेहरा दिसेगा मनुख वाला नहीं दिसेगा ते अकाल पुरख ने सीधा एको मानक शरीर धारण करना उहदा कोई पिछला जन्म है ही नहीं इस करके उन्होंने केवल मनुख ही नजर आउणा इस करके इहदे विच जे तैनूं चेहरा दिसेगा मनुखां वाला तां केवल एक हरी अकाल पुरख दा जिहड़े इस धरती ते आउणगे बाकी जिन्ने बंदे ने ਉਹ ਇਹਦੇ ਵਿੱਚ ਜਦੋਂ ਚਿਹਰਾ ਵੇਖਣਗੇ ਤੇ ਉਹਨਾਂ ਨੂੰ ਪਸ਼ੂਆਂ ਦਾ ਚਿਹਰਾ ਨਜ਼ਰ ਆਏਗਾ ਜਾਨਵਰਾਂ ਦਾ ਚਿਹਰਾ ਨਜ਼ਰ ਆਏਗਾ ਆਪਣੇ ਮਨੁੱਖਾਂ ਵਾਲਾ ਚਿਹਰਾ ਨਹੀਂ ਦਿਸੇਗਾ
ਗੁਰ ਤੇ ਲੈ ਕਰ ਮੁਕਰ ਸੋ ਆਵਾ ਤਬ ਕੋ ਮੈਂ ਇਹ ਥਾਨ ਰਹਾਵਾ
ਸ਼ੀਸ਼ਾ ਲੈ ਕੇ ਮੁੜ ਕੇ ਮੈਂ ਇੱਥੇ ਜੰਗਲ ਵਿੱਚ ਇਸ ਜਗ੍ਹਾ ਤੇ ਆ ਕੇ ਰਹਿ ਗਿਆ ਇੱਥੇ ਉਦੋਂ ਮੈਂ ਰਾਕਸ਼ ਦੀ ਜੂਨੀ ਚ ਪਿਆ ਹੋਇਆ ਇੱਥੇ ਹੀ ਨਿਵਾਸ ਕਰ ਲਿਆ ਔਰ ਇਹ ਸ਼ੀਸ਼ਾ ਵੀ ਆਪਣੇ ਕੋਲ ਰੱਖ ਲਿਆ
ਕਹਿ ਕਰ ਆਮੇ ਮਨ ਯੁਕ ਨੇਰੇ ਮੁਕਰ ਬਿਖੈ ਪ੍ਰਤੀਬਿੰਬ ਸੋ ਹੇਰੇ
ਬੜੇ ਬੜੇ ਬੰਦੇ ਫੜ ਕੇ ਲਿਆਂਦੇ ਉਹਨਾਂ ਨੂੰ ਜਦੋਂ ਮੈਂ ਸ਼ੀਸ਼ੇ ਦੇ ਸਾਹਮਣੇ ਕਰਦਾ ਸੀ ਵੀ ਵੇਖੋ ਤੁਸੀਂ ਸ਼ੀਸ਼ੇ ਵਿੱਚ ਤੁਹਾਡਾ ਮੂੰਹ ਕਿਹੋ ਜਿਹਾ ਦਿਸਦਾ ਜਦੋਂ ਉਹਨਾਂ ਬੰਦਿਆਂ ਨੂੰ ਮੈਂ ਸ਼ੀਸ਼ੇ ਦੇ ਸਾਹਮਣੇ ਕਰਕੇ ਉਹਨਾਂ ਦਾ ਪ੍ਰਤੀਬਿੰਬ ਉਹਨਾਂ ਦਾ ਚਿਹਰਾ ਸ਼ੀਸ਼ੇ ਵਿੱਚ ਵੇਖਦਾ ਸੀ
ਸ਼ੂਕਰ ਕੂਕਰ ਖਰ ਖਗ ਸ਼ੇਰਾ ਇਤਿਆਦਕ ਸਭ ਕੋ ਮੁਕੇਰਾ
ਉਸ ਸ਼ੀਸ਼ੇ ਵਿੱਚ ਮੈਨੂੰ ਕਿਸੇ ਬੰਦੇ ਦਾ ਤਾਂ ਸੂਰ ਵਰਗਾ ਮੂੰਹ ਨਜ਼ਰ ਆਉਂਦਾ ਸੀ ਕਿਸੇ ਦਾ ਕੁੱਤੇ ਵਰਗਾ ਕਿਸੇ ਦਾ ਗਧੇ ਵਰਗਾ ਕਿਸੇ ਦਾ ਪੰਛੀ ਵਰਗਾ ਕਿਸੇ ਦਾ ਸ਼ੇਰ ਵਰਗਾ ਕਿਸੇ ਦਾ ਸੱਪ ਵਰਗਾ ਅਸਲ ਵਿੱਚ ਉਹਨਾਂ ਮਨੁੱਖਾਂ ਦੀਆਂ ਬਿਰਤੀਆਂ ਸ਼ੀਸ਼ੇ ਚ ਨਜ਼ਰ ਆਉਂਦੀਆਂ ਸੀ ਮਨੁੱਖ ਹੋਣ ਦੇ ਬਾਵਜੂਦ ਬਿਰਤੀਆਂ ਜਿਹੋ ਜਿਹੇ ਜਾਨਵਰਾਂ ਵਾਲੀਆਂ ਸਨ ਉਹਨਾਂ ਬਿਰਤੀਆਂ ਮੁਤਾਬਕ ਉਹ ਜਿਹੇ ਚਿਹਰੇ ਉਹਨਾਂ ਨੂੰ ਸ਼ੀਸ਼ੇ ਚ ਦਿਸਦੇ ਸੀ ਰਾਕਸ਼ ਕੋਡੇ ਨੂੰ ਮਹਾਰਾਜ ਏਦਾਂ ਮੈਨੂੰ ਉਹਨਾਂ ਦੇ ਚਿਹਰੇ ਮਨੁੱਖਾਂ ਵਾਲੇ ਨਜ਼ਰ ਨਹੀਂ ਸਨ ਆਉਂਦੇ ਉਹਨਾਂ ਦੇ ਚਿਹਰਿਆਂ ਵਿੱਚੋਂ ਜਾਨਵਰਾਂ ਦੇ ਚਿਹਰੇ ਸ਼ੀਸ਼ੇ ਵਿੱਚ ਦਿਸਦੇ ਸਨ
ਤੁਮਰਾ ਮਾਨੁਕ ਬਦਨ ਦਿਸਾਨਾ ਜਿਨਕੋ ਪਰਸੇ ਸ਼ਰਾਪ ਮਿਟਾਨਾ
ਮਹਾਰਾਜ ਤੁਹਾਡਾ ਚਿਹਰਾ ਮੈਨੂੰ ਇਸ ਸ਼ੀਸ਼ੇ ਚ ਮਨੁੱਖ ਵਾਲਾ ਦਿਸਿਆ ਔਰ ਤੁਹਾਡਾ ਸਪਰਸ਼ ਹੋਣ ਨਾਲ ਮੇਰਾ ਸ਼ਰਾਪ ਮਿਟ ਗਿਆ ਤੁਹਾਡੇ ਤੋਂ ਪਹਿਲਾਂ ਇਸ ਸ਼ੀਸ਼ੇ ਚ ਮੈਨੂੰ ਕਿਸੇ ਦਾ ਚਿਹਰਾ ਨਜ਼ਰ ਨਹੀਂ ਆਇਆ ਕਿਸੇ ਦਾ ਮਨੁੱਖਾਂ ਵਰਗਾ ਚਿਹਰਾ ਨਜ਼ਰ ਨਹੀਂ ਆਇਆ ਸਭ ਜਾਨਵਰ ਤਾਂ ਦਿਸੇ ਸੂਕਰ ਕੂਕਰ ਤਾਂ ਦਿਸੇ ਪਰ ਮਹਾਰਾਜ ਇੱਕ ਤੁਹਾਡਾ ਚਿਹਰਾ ਜੈਸਾ ਹੈ ਤੈਸਾ ਹੀ ਵਿੱਚ ਨਜ਼ਰ ਆਇਆ ਔਰ ਆਪ ਜੀ ਦਾ ਸਪਰਸ਼ ਹੋਣ ਨਾਲ ਮੇਰਾ ਸਰੀਰ ਬਦਲ ਗਿਆ ਕਾਇਆ ਪਲਟ ਕੇ ਦਿਵਿਆ ਸਰੂਪ ਹੋ ਗਈ ਹੈ ਮੈਂ ਰਾਕਸ਼ ਜੂਨੀ ਤੋਂ ਮੁਕਤ ਹੋ ਗਿਆ ਹਾਂ
ਅਸਬਿਦੋ ਤੋ ਮੋਏ ਬਿਰ ਸੰਸਾਰ ਅਬ ਦੀ ਜੈ ਆਇਸ ਭਗਵੰਤਾ
ਮੇਰਾ ਬਿਰਤੰਤ ਸੀ ਸਾਰਾ ਇਹ ਮੇਰੀ ਪਿਛਲੇ ਜਨਮ ਦੀ ਸਾਰੀ ਕਥਾ ਸੀ ਕਿ ਮੈਂ ਕਿਵੇਂ ਸਰਾਪਤ ਹੋਇਆ ਹੁਣ ਮਹਾਰਾਜ ਮੇਰੇ ਤੇ ਦਇਆ ਕਰੋ ਹੁਣ ਮੈਨੂੰ ਆਗਿਆ ਬਖਸ਼ੋ ਤੁਹਾਡੀ ਕਿਰਪਾ ਨਾਲ ਦਇਆ ਨਾਲ ਮੈਨੂੰ ਹੁਣ ਮੁਕਤੀ ਮਿਲ ਗਈ ਹੈ ਹੁਣ ਆਪ ਜੀ ਮੈਨੂੰ ਆਗਿਆ ਬਖਸ਼ੋ
ਪੁੰਨ ਲੋਕ ਕੇ ਬਿਖੈ ਸਿਨਾਓ ਤੁਮਰੇ ਦਰਸ਼ਨ ਸੁਖ ਪਾਓ
ਮਹਾਰਾਜ ਮੈਂ ਹੁਣ ਦੇਵ ਲੋਕ ਜਾ ਸਕਾਂ ਸਵਰਗ ਲੋਕ ਜਾ ਸਕਾਂ ਤੁਹਾਡੇ ਦਰਸ਼ਨਾਂ ਦਾ ਮੈਨੂੰ ਹੁਣ ਸੁੱਖ ਇਹ ਮਿਲੇਗਾ ਕਿ ਮੈਨੂੰ ਸੱਤਖੰਡ ਚ ਵਾਸਾ ਮਿਲ ਜਾਣਾ ਮੈਨੂੰ ਮਹਾਰਾਜ ਦੇਵ ਲੋਕ ਚ ਨਿਵਾਸ ਮਿਲ ਜਾਣਾ ਤੁਹਾਡੇ ਦਰਸ਼ਨਾਂ ਦਾ ਹੁਣ ਮੈਂ ਸੁੱਖ ਪਾਵਾਂ ਮੈਨੂੰ ਆਗਿਆ ਦਿਓ ਤਾਂ ਜੋ ਮੈਂ ਵਾਪਸ ਜਾ ਸਕਾਂ
ਸੁਰ ਤਨ ਵੈ ਕਰ ਨਮੋ ਪਧਾਰਾ ਮਰਦਾਂ ਨੇ ਕੋਤਕ ਸੁਨਿਹਾਰਾ
ਇਹ ਤਾਂ ਕੌਡਾ ਰਾਕਸ਼ ਦੇਵਤਿਆਂ ਦਾ ਸਰੀਰ ਬਣ ਗਿਆ ਦੇਵ ਸਰੀਰ ਸਰੂਪ ਹੋ ਕੇ دیو شریر ہو کے مہاراج جی نو نمسکار کر کے واپس دیو لوک نو چلا گیا. بھائی صاحب بھائی مردانہ جی کول بیٹھے سن, انہوں نے سارا کوتک اپنی اکھاں نال ویکھیا, اپنے سامنے سارا کوتک نہاریا.
بندن پد اربند کرنتو تن تن پد تن پننتو,
جی پوتر چرنا کملا تے بھائی مردانے نے متھا ٹیکیا. مہاراج تانو تانو غریب نواز, تسی تانے ہو, اسی بار بار پلا کردے ہاں, تسی بار بار بخشند ہری جی بخش دے ہو, بلیار جائیے آپ جی تو وارے جائیے مہاراج, تسی تن ہو.
شری پرب اس درپن کو لیجے ہے اد پتنی چنی کر کھیجے.
مردانہ جی کہیں دے مہاراج آ جڑا شیشہ بڑا ادبھت ہے, بھی ادھے بندے دا بندہ روپ نہیں نظر آنا, یہ شیشہ بڑا ادبھت ہے, انہوں آپا نال نہ لے چلیے, یہ اپنے کول رکھ لینے ہیں. مردانے دا کردار اتھے سنسار دی برتی وچ ابھر کے آؤں ہے, اس کر کے سنساری بندیاں دی جو فطرت سبھا ہوں وہ جی مردانے دے زبان تو گل نکل دی. بھائی مردانہ جی کہن لگے مہاراج شیشہ بڑا ادبھت ہے, بھی یہ بندے دا بندہ روپ نظر ہی نہیں آتا, بندے دا چہرہ جہا ہے وہ جانور ورگا دسدا. مہاراج جی بھی یہ شیشہ بڑا حیران ہے, بھی لے چلے گھر بچیاں بھی بکھاواں گے, لوکاں نو بھی بکھاواں گے, نال چنگی رونک میلہ لگا رہے گا. مہاراج لے چلیے, جے تہاڈی آگیا ہوے تے مہاراج جی اے شیشہ لے چلیے.
سن کر پنے غریب نیواجو اس درپن تے کیا ہے کاجو.
غریب نواز پادشاہ کہندے مردانے اے شیشہ اپنے کیڑے کام دا, اپاں لوکاں نو چیٹکاں وکھانیاں نے, لوکاں نو تماشے وکھاونے نے, مردانیا اے شیشہ اپنے کسے کام دا نہیں, اے شیشہ اپاں کی پلا کرنا.
مکر وچار روپ جن پاسا تن کو آتم ہوت پر کاشا.
ایک شیشہ تواڈے اندر ہے, ساڈے اندر ہے, وہ ہے ساڈا من. من روپی شیشے چ اپنے آپ نو ویکھو کہ ساڈا سروپ ہے کی, اے شیشے دی لوڑ کی ہے, اے شیشہ پلا اپاں کی کرنا, اے دے نال کی کام ہے ساڈا. ساڈا من ہی ساڈا شیشہ ہے, وچار روپی اس مکر دے وچ اپنے آپ نو ویکھو تے پھر اندروں آتما دا پرکاش ہوے گا, اندروں جوت دا وکاس ہوے گا.
راکھو سو سدیو نج سنگا سدا آنند کرے پرم پنگا.
شیشہ رکھنا تے مردانہ جی وچار دا شیشہ اپنے اندر رکھو سدا, وچار دا جیڑا کدے نشٹ نہیں ہوندا, اور جس وچار دے شیشے نو اندر رکھیا پرم نشٹ ہوندے نے, سدا آنند دی پراپتی ہوندی ہے.
پچنگ چند نمو سار داروپ دو کنگ ہرنتے.
مہاراج جی بھائی سنتوک سنگھ جی ہن منگل کر رہے نے, کہندے پرمیشر دی جڑی وانی ہے دوکھاں نو ہرن والی, اونو میری نمام ہے, میری نمسکار ہے.
سدا منگلا بدھ دینی جے انتے.
سدا منگل خوشیاں کرن والی مہاراج جی دی وانی, اور بدھ دین والی شریشت بدھی دین والی سمت دین والی ہے.
پوا پہرا داس کیچ پورا,
وگنا دا ناس کرن والی ہے, کشلتا دی داتی ہے, آنند دین والی ہے.
پرکاشی تو ہی جو دوں لوک پورا.
جی آپ جی دی بانی, آپ جی دی دیوی جو بانی روپ ہے, یہ چودہ لوکاں نو پرکاش دین والی ہے. چودہ لوکاں وچ دا پرکاش ہے قربانی اس جگ میں چانن کرم وسا من آئے. چار چودہ لوکاں وچ اسے دا پرکاش ہے, اسے دا چاننا ہے.
جو پئی پرچھری کو دے کیر پر سنگا سن شری انگد پریم امنگا.
خالسا جی پرچھری جی دا اور کوڈے راکش دا جیڑا یہ پرسنگ ہے, یہ بھائی بالا جی نے گرو انگد صاحب نو شری کھڈور صاحب دی ترتی تے سنایا. کہڑے ستھان تے؟ گردوارا شری مل اکھاڑا صاحب, مہاراج جی دا ستھان ہے کھڈور صاحب. اتے کتھا کردے سی بھائی بالا جی, گرو انگد صاحب سنتے سن. تن گرو انگد صاحب سچے پاتشاہ نے پرتری جی دا اور کوڈے راکش دا پرسنگ ਭਾਈ ਬਾਲਾ ਜੀ ਕੋਲੋਂ ਸੁਣਿਆ ਤੇ ਸੁਣ ਕੇ ਹਿਰਦੇ ਚ ਬੜਾ ਪ੍ਰੇਮ ਉਮ ਗਿਆ ਗੁਰੂ ਅੰਗਦ ਸਾਹਿਬ ਦੇ, ਹਿਰਦਾ ਪਰਮ ਪ੍ਰੇਮ ਨਾਲ ਭਰ ਆਇਆ। ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਕਥਾ ਸੁਣੀ ਨਾ ਵੀ ਕੌਡੇ ਰਾਕਸ਼ ਨੂੰ ਵੀ ਸਤਿਗੁਰਾਂ ਤਾਰਿਆ, ਪ੍ਰੇਤ ਵੀ ਤਾਰ ਦਿੱਤੇ ਮੇਰੇ ਸਾਹਿਬ ਨੇ, ਰਾਕਸ਼ ਵੀ ਮੁਕਤ ਕਰ ਦਿੱਤੇ, ਤੇ ਬੜਾ ਪਿਆਰ ਉਮ ਗਿਆ ਗੁਰੂ ਅੰਗਦ ਸਾਹਿਬ ਦੇ ਹਿਰਦੇ ਚ।
ਲਗੀ ਸੰਵਾਦ ਜੁਟੇ ਜੁਗ ਨੈਨਾ, ਅੰਗ ਅਡੋਲ ਨਾ ਉਚਰਤ ਬੈਨਾ।
ਖਾਲਸਾ ਜੀ ਇਹ ਕਥਾ ਸੁਣਦਿਆਂ ਗੁਰੂ ਅੰਗਦ ਸਾਹਿਬ ਜੀ ਦੇ ਨੇਤਰ ਮੁੰਦੇ ਗਏ, ਸਮਾਧੀ ਲੱਗ ਗਈ। ਕਥਾ ਸੁਣਦਿਆਂ ਸੁਣਦਿਆਂ ਗੁਰੂ ਨਾਨਕ ਸਾਹਿਬ ਨਾਲ ਇਹੋ ਜਿਹੀ ਲਿਵ ਲੱਗੀ, ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਇਹੋ ਜਿਹੀ ਪ੍ਰੀਤ ਪਈ ਹੈ ਕਥਾ ਸੁਣ ਕੇ। ਇਸੇ ਕਰਕੇ ਖਾਲਸਾ ਜੀ ਗੁਰੂ ਸਾਹਿਬ ਦੀ ਕਥਾ ਹਰ ਇੱਕ ਸਿੱਖ ਨੂੰ ਸੁਣਨੀ ਚਾਹੀਦੀ ਹੈ। ਗੁਰੂ ਕੀ ਕਥਾ ਸੁਣ ਕੇ ਗੁਰੂ ਨਾਲ ਪ੍ਰੀਤ ਜਾਗਦੀ ਹੈ, ਪਿਆਰ ਜਾਗਦਾ ਹੈ। ਗੁਰੂ ਨਾਨਕ ਸਾਹਿਬ ਦੀ ਕਥਾ ਗੁਰੂ ਅੰਗਦ ਸਾਹਿਬ ਜੀ ਨੇ ਸੁਣੀ ਨਾ ਜਦੋਂ, ਤੇ ਸੁਣਦਿਆਂ ਨੇਤਰ ਬੰਦ ਹੋ ਗਏ, ਜੁਟ ਗਏ ਤੇ ਸਮਾਧੀ ਲੱਗ ਗਈ, ਅੰਗ ਅਡੋਲ ਹੋ ਗਏ। ਤੇ ਐਸੇ ਅਡੋਲ ਹੋ ਕੇ ਬੈਠੇ ਵੀ ਮੂੰਹ ਵੀ ਕੁਝ ਨੀ ਬੋਲਦੇ, ਆਪਣੇ ਮੁਖਾਰ ਬਿੰਦ ਚੋਂ ਵੀ ਕੁਝ ਨੀ ਬੋਲਦੇ।
ਹਿਰੋਤਾ ਬੱਟਾ ਹੱਥ ਕਰ ਸਭੀ ਨਿਜ ਨਿਜ ਥਾਨ ਗਏ ਚੱਲ ਤਵੇ।
ਗੁਰੂ ਅੰਗਦ ਸਾਹਿਬ ਦੇ ਨਾਲ ਹੋਰ ਵੀ ਕੁਝ ਸਿੰਘ ਕਥਾ ਸੁਣਦੇ ਸਨ, ਸਿੱਖ ਕਥਾ ਸੁਣਦੇ ਸੀ। ਬਾਬਾ ਬੁੱਢਾ ਸਾਹਿਬ ਜੀ, ਭਾਈ ਜੀਵਾ ਜੀ, ਭਾਈ ਪਾਰੋ ਜੀ, ਬੜੀਆਂ ਬੜੀਆਂ ਉੱਚੀਆਂ ਹਸਤੀਆਂ, ਭਾਈ ਪੈੜਾ ਮੋਖਾ ਜੀ ਵਰਗੇ ਸਿੱਖ, ਉਹ ਕਥਾ ਸੁਣਦੇ ਸਨ, ਵਕਤੇ ਸਨ। ਭਾਈ ਬਾਲਾ ਜੀ ਕਥਾ ਦਾ ਭੋਗ ਪੈ ਗਿਆ, ਭਾਈ ਬਾਲਾ ਜੀ ਔਰ ਜਿੰਨੇ ਸਰੋਤੇ ਸਨ ਉਹ ਕਥਾ ਦੀ ਸਮਾਪਤੀ ਕਰਕੇ ਉੱਠ ਕੇ ਆਪੋ ਆਪਣੀਆਂ ਥਾਵਾਂ ਨੂੰ ਵਾਪਸ ਚਲੇ ਗਏ। ਪਰ ਗੁਰੂ ਅੰਗਦ ਸਾਹਿਬ ਜੀ ਦੀ ਸਮਾਧੀ ਉਸੇ ਤਰ੍ਹਾਂ ਲੱਗੀ ਰਹੀ, ਚੌਂਕੜਾ ਲੱਗਾ ਰਿਹਾ, ਅਡੋਲ ਗੁਰੂ ਅੰਗਦ ਸਾਹਿਬ ਜੀ ਉਸੇ ਤਰ੍ਹਾਂ ਹੀ ਬੈਠੇ ਰਹੇ।
ਬੀਤ ਗਏ ਜਬ ਜਾਮ ਸਤਾਈ, ਤਦ ਪੇ ਨ ਚੇਤਨ ਤਾ ਤਨ ਆਏ।
ਇੱਕ ਪੈਰ ਬੀਤਿਆ, ਦੋ ਪੈਰ ਬੀਤੇ, ਤਿੰਨ ਪੈਰ ਬੀਤੇ, ਚਾਰ ਪੰਜ ਛੇ, ਬੈਠਿਆਂ ਬੈਠਿਆਂ ਸਤਾਈ ਪੈਰ ਬੀਤ ਗਏ। ਅੱਠਾਂ ਪੈਰਾਂ ਦਾ ਇੱਕ ਦਿਨ ਤੇ ਇੱਕ ਰਾਤ ਹੁੰਦੀ, ਸਤਾਈ ਪੈਰ ਮੇਰੇ ਗਰੀਬਨ ਵਾਗ ਸਾਹਿਬ ਸੱਚੇ ਪਾਤਸ਼ਾਹ ਤਕਰੀਬਨ ਚਾਰ ਦਿਨ ਤੇ ਚਾਰ ਰਾਤਾਂ ਤੋਂ ਵੀ ਅਧਿਕ ਸਮਾਂ, ਸਤਾਈ ਪਹਿਰ ਤੱਕ ਮੇਰੇ ਪਾਤਸ਼ਾਹ ਦੀ ਸਮਾਧੀ ਲੱਗੀ ਰਹੀ, ਨੇਤਰ ਮੁੰਦੇ ਰਹੇ, ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਇਹੋ ਜਿਹੀ ਖਿੱਚ ਪਈ ਨਾ। ਕਥਾ ਸੁਣਦਿਆਂ ਸੁਣਦਿਆਂ ਜਦੋਂ ਕੌਡੇ ਦਾ ਪ੍ਰਸੰਗ ਸੁਣਿਆ, ਭਰਥਰੀ ਦਾ ਪ੍ਰਸੰਗ ਸੁਣਿਆ ਤੇ ਸਮਾਧੀ ਲੱਗੀ, ਤੇ ਸਤਾਈ ਪਹਿਰਾਂ ਤੱਕ ਮੇਰੇ ਪਾਤਸ਼ਾਹ ਜੀ ਬੈਠੇ ਰਹੇ ਸਮਾਧੀ ਚ, ਤੇ ਸਰੀਰਕ ਚੇਤਨਤਾ ਨਹੀਂ ਆਈ। ਇੱਥੋਂ ਤੱਕ ਵੀ ਜਿੱਥੇ ਚੌਂਕੜਾ ਲੱਗਾ ਉੱਥੇ ਚੌਂਕੜਾ ਲੱਗਾ, ਜਿੱਥੇ ਹੱਥ ਰੱਖੇ ਉੱਥੇ ਹੱਥ ਰੱਖੇ ਹੋਏ, ਜਿਵੇਂ ਜਿਹੜੀ ਮੁਦਰਾ ਚ ਸਰੀਰ ਚ ਬੈਠੇ ਸਨ ਉਸੇ ਮੁਦਰਾ ਚ ਸਤਾਈ ਪਹਿਰਾਂ ਤੱਕ ਮਹਾਰਾਜ ਜੀ ਅਡੋਲ ਬੈਠੇ ਰਹੇ ਗੁਰੂ ਅੰਗਦ ਸਾਹਿਬ ਜੀ।
ਖਾਨ ਪਾਨ ਇਸ਼ਨਾਨ ਬਹੀਨੇ, ਬੀਤੇ ਆਸਨ ਏਕ ਅਸੀਨੇ।
ਨਾ ਕੁਝ ਛਕਿਆ, ਨਾ ਕੁਝ ਪੀਤਾ ਜਲ ਪਾਣੀ ਵੀ, ਨਾ ਇਸ਼ਨਾਨ ਤੱਕ ਕੀਤਾ, ਕਹਿੰਦੇ ਇੱਕੋ ਆਸਣ ਤੇ ਬੈਠਿਆ ਸਤਾਈ ਪਹਿਰ ਬੀਤ ਗਏ, ਸਮਾਧੀ ਲੱਗੀ ਪਈ। ਉਸੇ ਸਮਾਧੀ ਵਿਚ ਸਤਾਈ ਪਹਿਰਾਂ ਦਾ ਸਮਾਂ ਅਡੋਲ ਬੈਠਿਆਂ ਬੀਤ ਗਿਆ।
ਪੈ ਕਰ ਕੋਈ ਨਾ ਸਕੈ ਬੁਲਾਈ, ਵੈਸੇ ਪਾਸ ਟਿਕੇਂਦਰੀ ਲਾਏ।
ਆਉਂਦੇ ਨੇ ਬਾਰ ਬਾਰ ਵੇਖਦੇ ਨੇ ਕਿ ਮਹਾਰਾਜ ਜੀ ਹੁਣ ਅੱਖਾਂ ਖੋਲਦੇ ਨੇ, ਹੁਣ ਸੋਝੀ ਚ ਆਉਣਗੇ, ਹੁਣ ਧਿਆਨ ਤੋਂ ਬਾਹਰ ਆਉਣਗੇ ਤੇ ਬਚਨ ਕਰਾਂਗੇ। ਪਰ ਕਹਿੰਦੇ ਜਦੋਂ ਕੋਲ ਆਉਂਦੇ ਸਤਿਗੁਰੂ ਜੀ ਫਿਰ ਸਮਾਧੀ ਚ ਬੈਠੇ, ਡਰ ਕਰਕੇ ਭੈ ਕੇ ਮਹਾਰਾਜ ਜੀ ਦਾ ਭੈ ਰੱਖ ਕੇ ਕੋਈ ਸਿੱਖ ਸਤਿਗੁਰਾਂ ਨੂੰ ਉਠਾਉਂਦਾ ਨਹੀਂ, ਆਵਾਜ਼ ਨਹੀਂ ਮਾਰਦੇ ਮਹਾਰਾਜ ਜੀ ਨੂੰ ਕਿ ਮਹਾਰਾਜ ਜੀ ਨੇਤਰ ਖੋਲੋ। ਕਹਿੰਦੇ ਡਰ ਕਰਕੇ ਨਾ ਸਿੱਖ ਕੋਲ ਆ ਕੇ ਵੇਖ ਕੇ ਬੈਠ ਜਾਂਦੇ ਨੇ, ਬੋਲਦੇ ਨਹੀਂ ਕੁਝ ਵੀ ਸ਼ਬਦ, ਤੇ ਫਿਰ ਉੱਠ ਕੇ ਚਲੇ ਜਾਂਦੇ, ਮਹਾਰਾਜ ਜੀ ਦੀ ਸਮਾਧੀ ਨਹੀਂ ਖੁੱਲ ਰਹੀ।
ਬੋਲੋ ਛੁੱਟੀ ਸਮਾਧੀ ਅਨੰਦਾ, ਉਠ ਕਰ ਮੱਜਨ ਕੀਨ ਮੁਕੰਦਾ।
ਜੀ ਸਤਾਈ ਪਹਿਰਾਂ ਬਾਅਦ ਸਮਾਧੀ ਖੁੱਲੀ, ਗੁਰੂ ਅੰਗਦ ਸਾਹਿਬ ਦੀ ਨੇਤਰ ਖੁੱਲੇ। ਉਹ ਭੱਠੀ ਜਿਹੜੀ ਗੁਰੂ ਨਾਨਕ ਸਾਹਿਬ ਨੇ ਦੱਸੀ ਹੈ ਨਾ, ਬਾਬਾ ਮਨ ਮਤਵਾਰੋ, ਉਹਦੇ ਵਿਚ ਅਸਲ ਚ ਸੁਰਤ ਜੁੜ ਗਈ ਸੀ। ਭਾਠੀ ਭਵਨ ਪ੍ਰੇਮ ਕਾ ਪੋਚਾ, ਤਿਤ ਰਸ ਅਮਿਓ ਚੁਆਈ ਹੈ। ਉਹ ਅੰਮ੍ਰਿਤ ਦੀ ਧਾਰਾ ਅੰਦਰ ਚੋ ਰਹੀ ਸੀ ਤੇ ਉਹਦੇ ਰਸ ਵਿਚ ਸਤਾਈ ਪੈਰ ਕਿਹੜੇ ਸਮੇਂ ਬੀਤ ਗਏ ਪਤਾ ਹੀ ਨਹੀਂ ਲੱਗਾ। ستائی پیراں بعد میرے پاتشاہ گرو انگد صاحب دے نیتر کھلے تے سمادھی کھلی تے مہاراج جی نے اٹھ کے اشنان کیتا. تن گرو انگد صاحب دے اشنان کراؤندے سی گرو امرداس صاحب تیسرے پاتشاہ تے کہندے مہاراج سچے پاتشاہ جی نے اٹھ کے مجن کیتا اشنان کیتا
کھان پان کر کے نج سبھی کتھا سماج بلاوا تبھی.
مہاراج سچے پاتشاہ کھچڑی آدک بھوجن چھکیا کردے سن اشنان کر کے پاتشاہ نے کچھ جل پانی لنگر پانی چھکیا پھر آ کے بیٹھ گئے تے بھائی کہندے جاؤ بھائی بالے نو سد کے لیاؤ سانو گرو نانک صاحب سچے پاتشاہ دی کتھا سنا دے. کتھا سندیا سمادھی لگی سمادھی ستائی پہراں بعد کھلی اشنان کردیا پھر چونکڑا مار کے آ کے بہ گئے تے کہندے بلاؤ بھائی بالے نو مینو میرے گرو نانک صاحب دی کتھا سنا دے ستگرہ دا اتہاس سنا دے. کہندے کتھا دا سماج سج گیا پھر بھائی پیڑا موکھا جی لکھ دے سن کتھا لکھیا کردے سی بھائی صاحب بھائی بالا جی آ گئے انہاں مہاراج جی دی کتھا سنا آرمبھ کیتی.
شروتا بگتا سب چل آئے نج نج آسن بیت سہائے.
روتے آگے چل کے بابا بڈا جی بھائی پارو جی بھائی جیوا جی گرو امرداس صاحب سچی پاتشاہ جی بھی وچ کتھا دے سروتے سن بڑے بڑے برہم گیانی آتم گیانی سکھ کتھا سنن واسطے آ گئے اور بھائی صاحب بھائی بالا جی بھی آ گئے سب آپو اپنے آسنا تے بیٹھ گئے.
کتھا کتھن لاگیو تب بالا شری انگد جی سنے کرپالا.
بھائی صاحب بھائی بالا جی کتھا سنان لگے دھن گرو انگد صاحب سچے پاتشاہ جی مہاراج پھر نیتر بند کر لے بڑے پیار نال بھائی بالا جی دے مکھوں کتھا سنن لگے.
شری بالا چندر وا چوپئی راکش کو ایو کینی ادارا آگے گمنے مکت ادارا.
بھائی بالا جی نے جتھے کتھا چھڈی سی اتھو ہی رمب کیتی مہاراج ایداں کوڈے راکش دا ادھار کر کے مکتی داتے ستگرو گردیو نے کوڈے راکش نو تار دیا اتھوں اگے نو چالا پایا.
جے کانن دارن ہے سگرا لکھت نہ جا کو کے تھا نگرا.
بڑا بھیانک سنگنا جنگل سی نیڑے تیڑے کوئی نگر نظر نہیں سی آؤں کوئی گرام کوئی شہر کوئی قصبہ نہیں سی دستا دور دور تک سنگنا بیا بان جنگل دا علاقہ سی.
مند مند تے کین پیانا چن کین لگا مردانا.
مند سہج سہج چلدیا چلدیا کئی جنگل پار کر لے کئی کوہ دا پینڈا طے کردیا کردیا جدو بہت دور تک چلا اے ایک تھان تے آ کے بھائی صاحب بھائی مردانا جی مہاراج ستگرو گرو نانک صاحب نو کہن لگے
ہے پرب مو کو چھدا سنتایو بیتے کتک دن اچن نہ کھایو.
کہن لگے ہے پربھو ہے دیا ند کئی دن بیت گئے نے پرشادا چھکن نو نہیں ملیا مینو تا پھر بھوک لگ گئی. کئی دن بعد لگی ہے بھوک تے کچھ دن پہلا بھی لگ سکتی سی پر ایتھے مہاراج جی نے آپ ہی بھوک لائی ہے مردانے نو کچھ کھیڈ برتانی. بھائی مردانا جی کہ مہاراج سچے پاتشاہ مینو تا بھوک نے بڑا ستایا کئی دن بیت گئے نے میں بھوجن نہیں چکیا.
چل نہ سکوں ایک پیر اگاری نکت نہ پور کو دشا بن پارے.
مہاراج جی میں تا ایک پیر بھی اگے پٹ کے ہن چل نہیں سکتا میرے شریر چ ساہ کوئی نہیں رہے بھوجن بنا دے ہے شریر ہے نے تا ان پانی دے سہارے چلنا جی ان ملنا ہی نہیں مہاراج یہ کنا کام لوانگے کنا کنو چلاوانگے تے صاحب جی میرے شریر چ ہن کوئی طاقت نہیں رہی تے نیڑے تیڑے مینو کوئی نگر بھی نظر نہیں آؤں اس کر کے بانی سنگنا جنگل ہی دور دور تک دسدا بھی جے کوئی نیڑے نگر دسے تے تا بھی بندہ آسر ٹر پہ مہاراج یہ بھی کوئی نہیں پتا بھی نگر آوے کہ نہ آوے اس کر کے مہاراج سچے پاتشاہ میرے کو چل نہیں ہوں.
سن بولے بیدی کل دیپا تیر ترو ہے نگر سمیپا
بیدی کل دیپ ستگرو جی بولے کہیں دے پائی مردانہ جی حوصلہ رکھو تیرج رکھو نگر کوئی بہت ہی دور نہیں نیڑے ہی ہے بس ہوں کچھ دوری تے نگر آن والا تسی فکر نہ کرو یہ نہ سمجھو بھی جنگل ہی جنگل آنا کہ نگر بھی آئے گا اس کر کے تسی فکر نہ کرو تیرج رکھو
ایو ویلاں دے کرت پیانا گئے الگ سرب دیانا
مہاراج جی نہ پرچاؤں ہوئے بھائی مردانے نال بچن بھی چل مردانے کوئی نہیں بس آ گیا نگر نیڑے حوصلہ ہلا شہری دیندا چلدیا چلدیا تین کو تک مہاراج جی اس طرح ہور چل کے آ گئے
تین کو ستے نگر سوا مردانے کو پربھو دکھاوا
جدو سارا جنگل لنگ آئے نا تے سامنے تین کو دی واڑ تے دور ایک نگر چمکدا دسیا مہاراج جی کہندے او ویخ مردانے تین کو دی واڑ تے سامنے نگر دسدا ہن تا حوصلہ رکھ ہن تا نگر آ گیا مہاراج جی کہندے مردانے نو او ویخ تین کوہاں دی واڑ دے اتے سامنے نگر نظر آؤندا ہے
سندر پور دیکھو چھل اچے کھاؤ اسن تے چلو پہنچے
کنا سونا نگر اچے تھاں تے بنیا ہویا اچے اٹاریاں ویکھ کنیاں سوہنیاں نگر دیاں نظر آؤندیاں نے اتے تینوں کھان نوں بھوجن ملے گا چل اتے پہنچ چل کے اس نگر وچ تینوں چھکن واسطے پرشادا پانی ملے گا
سن بولیو ہے پربھو گن کھانی مم شریر پا بلتے ہانی
بھائی مردانا جی کہندے ہے گن کھانی پربھو جی میرا شریر تا ہن بل تو بالکل ہی کمزور ہو گیا میں تا بالکل ہی نربل ہو گیا شریر چ کوئی طاقت نہیں رہی
مرسو ہے پریو رہ کے چھانا سب میں نرنے کر جانا
مینو تا جاپتا بھی ادا ہی کسی نہ کسی جنگل دے وچ لجاندیا میں تا مر مک جانا ہے تے مہاراج جنگل وچ مینو لگدا بھی میرے تا کفن دفن دا بھی پربند کوئی نہیں جے ہونا بھی جڑے جنگلاں چ تسی لئی پھر دے کوئی نگر ہی کئی کئی دن نظر نہیں آؤدا مہاراج سچے پادشاہ ہن شریر چ بھی کوئی ساہ ست نہیں رہا تے ضرور جاپدا بھی میں نہ کسی تھاں تے ماری جانا ہے یہ گل میں نرنے کر کے جان لیا بھی جدو مریا نا مہاراج بھوک کر کے مرا گا پرشادے تو بنا ہی مرا گا
کین خدائے اب اے مرتو موری جگ جیون تے ٹوٹی ڈوری
مہاراج تسی یہ گل کہندے ہوندے ہو بھی بندہ اس مات لوک دی دھرتی تے مرنا لکھا کے آندا بھی اپنے مرن دا دن لکھا کے تے تاں آندا تے مہاراج مینوں جاپدا پیا بھی میرا او دن اج ہی آ گیا جڑا لکھا کے آئی دا نا بھی او دن اج ہی آ گیا تے مہاراج جاپدا ہن خدا نے موت پھیک دتی ہے ہن میری جگت دے جیون والوں ڈوری ٹوٹ چلی ہے کیونکہ ساہ نہیں رہا شریر چ تے ہلے تسی کہندے ہو تین کو دی واڑ تے سامنے نگر دسدا ترے کون مہاراج شریر وچ تا ساہ ست نہیں رہا
آیو نگر تا کیا ہوئے تیر گنٹ ہم دام نا کوئے
چلو جے نگر آ بھی گیا جے آپا سہجے سہجے ٹر کے پہنچ بھی گئے نگر تائیں تے مہاراج کیڑا کرو چلن ویلے آپا پلیوں خزانہ بن کے لیا اسی بھی جا کے اتے پیسے دیاں گے تے روٹی مل جائے گی کھان لو مہاراج نگر وچ کیڑا کوئی اتے رشتے دار بیٹھا ہونا ہے سربندی بیٹھا ہونا جن جاندیاں نوں کہنا آ مردانے بہ بیٹھ کے بھوجن چھک مہاراج کوئی دمڑا ہوئے گا پلے تے کسے نوں دے کے کچھ چھک سکدے ہیں تے غریب نواز پلے تا اپنے ایک تھیلا نہیں روپیہ نہیں تے نگر چوں بھوجن لے کے کتھوں کھاواں گے اسی پرشادے دا بندوبست بھلا کیویں ہوئے گا
شری گرو سنے واقع اس جبھی پگ سو ریت فروری تبے
بادشاہ نے جدوں بھائی مردانے دے واق سنے بھی کہن لگا نا مردانا مہاراج میرے کول کیڑا کوئی دمڑا ہے بھی جڑا جا کے میں اتھوں پرشادہ لے لینا خرید لینا میرے صاحب نے اپنے سجے چرن دے انگوٹھے نال ریت پرولی تھلے ریت سی تے ریت پرولی تے ریت پروڑ کر کے
نکسا تے اد پت لال یا کی شوبہ دپت بسال
ریت نو پروڑیا نا انگوٹھے نال ستگرا نے اتھے میرے پادشاہ نے ریت نو فروڑدیا وچ ایک بڑا ادبھت حیران کر دین والا قیمتی لال پرگٹ کیتا. لال نکل آیا تے لال بڑا قیمتی جیہدی بڑی شوبھا جیہدا بڑا پرکاش پرکاش والا قیمتی لال میرے پاتشاہ نے اپنے انگوٹھے نال کھوتر کے زمین چو باہر کڈیا.
بندن گنٹ چو مردانہ لے بندو نج تیر سنگانا.
راشی کہندے لے مردانیا تے تو اپنے پلے کچھ بننا چاہنا تے آ لال بن لے پھر پلے. کہنا نا بھی میں کہڑا پلے روپیے بدھے نے بھی جہاں پرشادا مل جائے گا جا کے. مہاراج کہندے آ لے لال بن لے پلے جے بننا ہی چاہنا نا اے لال بڑا قیمتی جے اے لال اپنے پلے اپنی گنڈ نال بن لے اپنے کپڑے نال بن لے.
درو تیر اور کرو پیانا اور پنت دیکھو ہے پور چھانا.
حوصلہ رکھو حوصلہ رکھ کے چلو تے نگر ہن کوئی بہتا دور نہیں رہا بس آ گئے آپا نیڑے تے سج سج چلدیا ہن آپا نگر دے کول پہنچ ہی گئے. ہاں
دو ایرا اے پاہن کیا کاج ہے کچو نہ دے وے کوئے.
بھائی مردانہ جی کہہ دے مہاراج کیوں مزاق کر دے ہو زمین چو کھوتر کے آ چمکدار پتھر جہ کڈ کے دے کے مینو پھڑا دتا ہے تے مہاراج میرے کیڑے کام دا جے کچھ دینا تے روپیہ پیسہ دیو جہدے نال میں کچھ خرید نہ سکا اے پتھر دا کی ہونا. ہن لال دا مل اوہی جانے نا جڑا لال دا وپاری ہوئے. ہن جہدے واسطے لال بھی پتھر ہے جدو سمجھ ہی نہیں انہیں تو لال نو بھی پتھر ہی کہنا نا. مہاراج پتھر میرا کیڑے کام دا اے پتھر نال بھلا میرا کی سورنا ہے.
اوے دام نج پاس جے چے سلے وے سوئے.
مہاراج جے پلے کچھ پیسے ہون نا روپے دو چار ہون تے او دے نال بندہ جو چاہے مرضی خرید لیندا. اے پتھر نال بھلا میں کی خریداں گا اے دے نال بھلا مینوں کی پراپت ہونا ہے.
چوپئی یا کے باندے بھوک نہ جاوے جب لو ہاتھ آر نہ آوے.
پلے نال بن لینا میں سات بچن بھی یہ لال جہاں تھی کہ میں بن لینا پر اینو پلے بننے نال میری پیٹ دی بھوک تھوڑی ٹر جانی ہے. جدو تک مہاراج کھان نو آن نہیں ملتا کھان نو پرشادا بھوجن نہیں ملتا ادو تک مہاراج سچے پاتشاہ میری بھوک تھوڑی ٹر جانی ہے پلے بننے نال.
شری گرو کہ نکت ہے نگری تے قیمت اسے ہوئے اجگری.
مہاراج جی کہندے مردانیا نگر نیڑے ہی ہے اتھے جا کے لگ جائے گا پتا بھی یہ پتھر ہے کہ کی ہے. نگر چ چلتا سہی یہ قیمت کی ہے وہ نگر چ جا کے اجاگر ہوئے گی. جڑا لال دا جوری ہے نا جوری نو پتا بھی لال دا مل کی ہے. کسے سادھارن ویکتی نو نہیں پتا اصل وچ لال او لال نہیں سی جڑے دنیا دے لال ہوندے نے. کہ لال پرمیشر دے نام دا لال سی. پادشاہ چاہتے سن مردانہ جی نو سمجھاونا کیونکہ مردانے آکھیا مہاراج جے کوئی دو چار روپے پلے بننے ہوندے تے کم دیندے. مہاراج کہندے انہاں نے کسے کم نہیں آونا اصل وچ لال ہی کم آونا ہے پرمیشر دے نام دا. اے بن لے پلے جے بن سکدا وہ اپدیش میرے صاحب سچے پادشاہ بھائی مردانے نو دے رہے نے. وہ کتھا آپ جی اگلے پرسنگاں چ سرون کرو گے. صاحباں دا پاون پوتر اتہاس کتھن کردیا ہوئی پلاں دی کھیما